And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਗਾਣਾ ਤੁਹਾਨੂੰ ਸੁਣਾਉਣਾ ਪੈਣਾ, ਅੱਜ ਦੇਖੋ ਟਾਈਮ ਨਹੀਂ ਬਚਿਆ ਸੀ।
ਅੱਛਾ,
ਮਾੜਾ ਜਿਹਾ ਲਾ ਦਿਓ ਜਰਾ,
ਫਿਰ ਸ਼ੋਅ ਹੀ ਨਹੀਂ ਬਚਣਾ।
ਫਿਰ ਤਾਂ ਹੋ ਜਾਣਾ।
ਨਹੀਂ ਨਹੀਂ,
ਵਾਸੂ ਜੀ
ਬਾਕੀ ਜੋ ਮਰਜ਼ੀ ਕਰਾ ਲਓ, ਗਾਣਾ ਨਾ ਗਵਾਓ।
ਨਹੀਂ ਚਲੋ ਠੀਕ ਹੈ। ਅੱਛਾ, ਖਬਰਾਂ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਖਬਰਾਂ ਵੀ ਬਹੁਤ ਨੇ ਯਾਰ, ਕੰਮ ਬਹੁਤ ਆ ਅੱਜ। ਅੱਜ ਤਾਂ ਘੜੀ ਦੀ ਰਫ਼ਤਾਰ ਘਟਵਾਓ ਥੋੜ੍ਹੀ ਜੀ।
ਅੱਛਾ ਜੀ,
ਇਹ ਕੰਮ ਕਰੋ, ਸੂਈਆਂ ਘੜੀ ਦੀਆਂ ਫੜ ਕੇ ਬਹਿ ਜਾਓ।
ਲੋਕ ਵੇਟ ਕਰ ਰਹੇ ਨੇ ਸ਼ੁੱਕਰਵਾਰ ਲੰਘੇ, ਵੀਕਐਂਡ ਸ਼ੁਰੂ ਹੋ ਗਏ, ਲੌਂਗ ਵੀਕਐਂਡ ਆ, ਤੁਸੀਂ ਘੜੀ ਰੋਕਣ ਨੂੰ ਫਿਰਦੇ।
ਨਹੀਂ ਫਿਰ ਘੜੀ, ਚਲੋ ਤੁਸੀਂ ਕੱਲ੍ਹ ਨੂੰ ਰੋਕ ਲਿਓ ਤਾਂ ਕਿ ਲੌਂਗ ਵੀਕਐਂਡ
ਹੋਰ ਲੌਂਗ ਹੋ ਜਾਏ।
ਨਵੰਬਰ 'ਚ ਰੋਕਾਂਗੇ, ਇੱਕ ਘੰਟਾ ਪਿੱਛੇ ਕਰ ਦਿਆਂਗੇ।
ਅੱਛਾ ਠੀਕ,
ਕੋਈ ਨਵੰਬਰ 'ਚ ਤੈਨੂੰ ਇੱਕ ਘੰਟਾ ਬਚਵਾ ਦੇਈਏ,
ਰਹਿਣ ਦਿਓ, ਅੱਗੇ ਬਹੁਤ ਜ਼ਿਆਦਾ ਹੋ ਗਿਆ ਇਹ, ਰਹਿਣ ਦਿਓ।
ਅੱਛਾ ਵਾਸੂ ਜੀ, ਅੱਜ ਬ੍ਰੇਕ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਐਲਨਰ ਸਟਰਕੋ ਜੀ ਨਾਲ ਗੱਲਬਾਤ ਹੋ ਰਹੀ ਸੀ, ਜਿਹੜੇ ਕਿ ਕਲੋਵਰਡੇਲ ਤੋਂ ਬੀਸੀ ਕੰਜ਼ਰਵੇਟਿਵ ਦੇ ਐਤਕੀ ਉਮੀਦਵਾਰ ਨੇ।
ਹਾਂਜੀ,
ਚਲੋ ਉਹਨਾਂ ਦੀ ਕੈਂਪੇਨ ਕਿਵੇਂ ਚੱਲ ਰਹੀ ਹੈ, ਉਹ ਸਾਰੀਆਂ ਚੀਜ਼ਾਂ ਜਿਹੜੇ ਕੁਝ ਇਹ ਕਹਿ ਲਓ ਹਾਊਸ ਕੀਪਿੰਗ ਵਾਲੇ ਸਵਾਲ ਹੁੰਦੇ ਨੇ ਇਸ ਸਮੇਂ ਦੇ ਵਿੱਚ, ਉਹ ਤਾਂ ਪੁੱਛਣੇ ਹੀ ਹੁੰਦੇ ਨੇ ਕਿ ਗਰਾਊਂਡ ਗੇਮ ਕਿਹੋ ਜਿਹੀ ਚੱਲ ਰਹੀ ਹੈ ਨਾਲ ਦਾ। ਪਰ ਵਾਸੂ ਜੀ, ਉਹਨਾਂ ਨੂੰ ਮੈਂ ਇਹ ਸਵਾਲ ਜ਼ਰੂਰ, ਕਿਉਂਕਿ ਆਪਾਂ ਆਫ ਏਅਰ ਵੀ ਕਿੰਨੀ ਵਾਰੀ ਗੱਲ ਕੀਤੀ ਕਿ ਬੀਸੀ ਕੰਜ਼ਰਵੇਟਿਵ ਜਿਸ ਤਰ੍ਹਾਂ ਦੀ ਪ੍ਰੋਮੀਨੈਂਸ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਇੱਕਦਮ ਮਿਲ ਗਈ, ਜਿਸ ਤਰ੍ਹਾਂ ਦਾ ਮੋਮੈਂਟਮ ਬਣਿਆ, ਫਿਰ ਇੱਕਦਮ ਕੈਂਪੇਨ ਸ਼ੁਰੂ ਹੋ ਗਈ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਦਿਲਚਸਪ ਕਹਾਣੀ ਆ। ਪਰ ਇਹਦੇ ਵਿੱਚ ਲੱਗਦਾ ਇੰਜ ਸੀ ਕਿ ਜਿਹੜੇ ਕੁਝ ਤਜਰਬੇਕਾਰ ਮੈਂਬਰਸ ਹੈਗੇ ਨੇ ਬੀਸੀ ਕੰਜ਼ਰਵੇਟਿਵ ਦੇ, ਉਹ ਜ਼ਿਆਦਾ ਇਸ ਕੈਂਪੇਨ ਦੇ ਵਿੱਚ ਨਜ਼ਰ ਆਉਣਗੇ, ਉਹ ਜ਼ਿਆਦਾ ਇਹ ਕਹਿ ਲਓ ਕਿ ਇੱਕ ਬੁਲਾਰੇ ਵਾਲੀ ਭੂਮਿਕਾ ਨਿਭਾਉਣਗੇ। ਅਤੇ ਅਸੀਂ ਇਹ ਵੇਖਿਆ ਕਿ ਜਿਹੜੇ ਬਾਕੀ ਦੇ ਉਮੀਦਵਾਰ ਨੇ ਆਪੋ ਆਪਣੀ ਰਾਈਡਿੰਗ ਅਤੇ ਕੰਸਟੀਚੁਐਂਸੀ ਨਾਲ ਸੰਬੰਧਿਤ ਗੱਲਬਾਤ ਕਰਨ ਲਈ ਚਲੋ ਆ ਰਹੇ ਨੇ, ਪਰ ਓਵਰਆਲ ਜਿਸ ਤਰ੍ਹਾਂ ਦੀ ਭੂਮਿਕਾ ਲੱਗਦੀ ਸੀ ਬਰੂਸ ਬੈਨਮੈਨ ਜਾਂ ਐਲਨਰ ਸਟਰਕੋ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ ਨਿਭਾਉਣਗੇ, ਉਹ ਜਿਹੀ ਉਹ ਗੱਲਬਾਤ ਨਜ਼ਰ ਨਹੀਂ ਸੀ ਆਈ। ਮੈਂ ਉਹਨੂੰ ਪੁੱਛਿਆ ਕਿ ਤੁਸੀਂ ਉਨੇ ਜ਼ਿਆਦਾ, ਜਿੰਨਾ ਸਾਨੂੰ ਲੱਗਦਾ ਸੀ ਵੀ ਤੁਸੀਂ ਆਓਗੇ ਗੱਲਬਾਤ ਕਰਨ ਲਈ, ਪੋਲਿਸੀਜ਼ ਡਿਸਕਸ ਕਰਨ ਲਈ, ਉਨੇ ਤੁਸੀਂ ਅਵੇਲੇਬਲ ਨਹੀਂ ਹੋ ਪਾਏ, ਉਹਦੇ ਪਿੱਛੇ ਰੀਜ਼ਨ ਕੀ ਆ? ਉਹਨਾਂ ਨੇ ਇਹ ਆਖਿਆ, ਵਾਸੂ ਜੀ ਕਹਿੰਦੇ ਇਸ ਤਾਂ ਗਰਾਊਂਡ ਗੇਮ 'ਤੇ ਧਿਆਨ ਦੇ ਰਹੇ, ਕਿਉਂਕਿ ਅਲਟੀਮੇਟਲੀ ਤਾਂ ਆਪਣੇ ਹਲਕੇ ਦੀ ਸੀਟ ਜਿੱਤਣੀ ਜ਼ਰੂਰੀ ਆ, ਅਤੇ ਉਹਦੇ ਲਈ ਗਰਾਸ ਰੂਟ ਲੈਵਲ 'ਤੇ ਅਸੀਂ ਲੋਕਾਂ ਦੇ ਦਰ 'ਤੇ ਜਾ ਕੇ ਆ, ਲੋਕਾਂ ਨਾਲ ਇੰਗੇਜ ਕਰਕੇ ਡਾਇਰੈਕਟਲੀ ਉਹ ਕੰਮ ਕਰ ਰਹੇ ਹਾਂ।
ਇਹ ਗੱਲ ਠੀਕ ਹੈ ਕਿ ਬਹੁਤ ਹੋ ਰਹੀ ਹੈ, ਇਸ ਗੱਲ ਦਾ ਜ਼ਿਕਰ ਹੋ ਰਿਹਾ ਕਿ ਬਰੂਸ ਬੈਨਮੈਨ ਬਹੁਤੇ ਨਜ਼ਰ ਨਹੀਂ ਆਏ, ਪਰ ਵਿਜੇ ਜੀ ਜੇ ਆਪਾਂ ਦੂਸਰੇ ਪਾਸੇ ਦੇਖੀਏ, ਬੀਸੀ ਐਨਡੀਪੀ ਉਹਨਾਂ ਵੱਲੋਂ ਵੀ ਜ਼ਿਆਦਾਤਰ ਜਿਹੜੀਆਂ ਆਲਮੋਸਟ ਸਾਰੀਆਂ ਅਨਾਊਂਸਮੈਂਟਸ ਡੀਡੀਬੀ ਵੱਲੋਂ ਹੀ ਕੀਤੀਆਂ ਜਾ
ਰਹੀਆਂ,
ਸੋ ਕੈਂਪੇਨ ਤਾਂ ਦੋਨੋਂ ਹੀ ਪਾਸੇ ਇੱਦਾਂ ਹੀ ਚੱਲ ਰਹੀ ਹੈ, ਇਟਸ ਵੈਰੀ
ਸੈਂਟਰਲਾਈਜ਼ਡ।
ਤੇ ਇਹਦੇ 'ਚ ਉਹ ਗੱਲ ਠੀਕ ਕਰਕੇ ਗਏ ਨੇ ਐਲਨ ਸਟਰਕੋ ਕਿ ਜਿਹੜੇ ਉਮੀਦਵਾਰ ਨੇ ਉਹਨਾਂ ਦਾ ਜ਼ਿਆਦਾ ਤਵੱਜੋ ਇਸੇ ਚੀਜ਼ ਤੇ ਹੁੰਦਾ ਕਿ ਉਹ ਆਪਣੀ ਸੀਟ ਤਾਂ ਕੱਢ ਜਾਣ, ਕਿ ਜੇ ਉਹ ਆਪ ਹੀ ਹਾਰ ਗਏ ਤੇ ਫਿਰ ਦੈਨ ਵਾਟਸ ਦਾ ਪੁਆਇੰਟ।
ਬਿਲਕੁਲ ਸਹੀ ਗੱਲ।
ਸੋ ਜਿਹੜੀ ਅਨਾਊਂਸਮੈਂਟਸ ਵਗੈਰਾ ਨੇ ਉਹ ਲੀਡਰਸ ਵੱਲੋਂ ਹੀ ਕੀਤੀਆਂ ਜਾ ਰਹੀਆਂ ਨੇ, ਚਾਹੇ ਉਹ ਬੀ ਸੀ ਕੰਜ਼ਰਵੇਟਿਵ ਹੋਣ, ਚਾਹੇ ਉਹ ਬੀ ਸੀ ਐਨ ਡੀ ਪੀ ਹੋਣ। ਸੋ ਇਹ ਤਾਂ ਮੈਨੂੰ ਲੱਗਦਾ ਕਿ ਦੋਨੋਂ ਪਾਸੇ ਸਿਮਿਲਰ ਜਿਹਾ ਹੀ ਕੰਮ ਚੱਲ ਰਿਹਾ। ਬਟ ਯੈਸ, ਬੀ ਸੀ ਕੰਜ਼ਰਵੇਟਿਵ ਬੀਂਗ ਅ ਨਿਊ ਪਾਰਟੀ, ਤੇ ਉਹਨਾਂ ਦੇ ਪੀਪਲ ਵਾਂਟਡ ਟੂ ਸੀ ਮੋਰ ਆਫ ਬਰੂਸ ਬੈਨਮੈਨ, ਮੋਰ ਆਫ ਐਲਨ ਸਟਰਕੋ, ਉਹ ਥੋੜਾ ਘੱਟ ਵੇਖਣ ਨੂੰ ਮਿਲਿਆ। ਤੇ ਇੱਕ ਕਿਉਂਕਿ ਐਲਨ ਸਟਰਕੋ ਆਪ ਬੜੇ ਐਲੋਕੁਐਂਟ ਇੱਕ ਸਪੀਕਰ ਨੇ,
ਸਪੋਕਸਪਰਸਨ ਰਹੇ ਆਰਸੀਐਮਪੀ ਦੇ,
ਆਰਸੀਐਮਪੀ ਦੇ ਸਪੋਕਸਪਰਸਨ ਰਹੇ ਨੇ, ਤਜਰਬਾ ਹੈ ਇਹਨਾਂ ਨੂੰ, ਤੇ ਪੁਲਿਸਿੰਗ ਦੇ ਵਿੱਚ ਖਾਸ ਤੌਰ ਤੇ
ਕ੍ਰਾਈਮ ਤੇ
ਮੈਂਟਲ ਹੈਲਥ ਐਂਡ ਐਡਿਕਸ਼ਨਸ ਦੇ ਵਿੱਚ ਇਹਨਾਂ ਦੀ ਕਾਫੀ ਐਕਸਪਰਟੀਜ਼ ਹੈ। ਸੋ ਉਮੀਦ ਕੀਤੀ ਜਾ ਰਹੀ ਸੀ ਕਿ ਜ਼ਿਆਦਾ ਇਹਨਾਂ ਨੂੰ ਸੁਣਨ ਨੂੰ ਮਿਲੇਗਾ, ਉਹ ਨਹੀਂ ਹੋਇਆ, ਬਟ ਦੈਨ ਆਈ ਥਿੰਕ ਦੈਟਸ ਹਾਊ ਕੈਂਪੇਨਸ ਵਰਕ।
ਜੀ ਅੱਛਾ, ਫਿਰ ਵਾਸੂ ਜੀ ਇਹਨਾਂ ਨੇ ਇੱਕ ਇਹ ਗੱਲ ਦੱਸੀ ਜਦੋਂ ਕਲੋਵਰਡੇਲ ਵਾਲੇ ਹੋਸਪਿਟਲ ਦੀ ਗੱਲ ਚੱਲਦੀ ਸੀ, ਕਹਿੰਦੇ ਵੀ ਜਿਹੜਾ ਉੱਥੇ ਪਾਰਕਿੰਗ ਲੋਟ ਆ, ਪਾਰਕਿੰਗ ਲੋਟ ਪਹਿਲਾਂ 3 ਮੰਜ਼ਿਲਾ ਬਣਨਾ ਸੀ, ਹੁਣ ਕਹਿੰਦੇ ਉਹ ਅੰਡਰਗਰਾਊਂਡ 3 ਲੈਵਲਸ, ਕਹਿੰਦੇ ਉੱਥੇ ਹੁਣ ਜਿਹੜਾ ਕੋਈ ਵਾਟਰ ਟੇਬਲ ਜਾਂ ਪਾਣੀ, ਕਿਉਂਕਿ ਹੁਣ ਜਿੱਥੇ ਤੱਕ ਉਹ ਡਿਗਿੰਗ ਕਰ ਰਹੇ ਨੇ, ਇਹਨਾਂ ਨੇ ਦੱਸਿਆ ਕਹਿੰਦੇ ਹੁਣ ਹੋ ਸਕਦਾ ਕਿ ਉਹ ਇੱਕੋ ਲੈਵਲ ਦਾ ਪਾਰਕਿੰਗ ਲੋਟ ਬਣੇ, ਜਾਂ ਜੇ ਉਹਦਾ ਪਾਰਕਿੰਗ ਲੋਟ ਵੱਡਾ ਬਣਾਇਆ ਜਾਂਦਾ ਤਾਂ ਫਿਰ ਉਹਦੇ ਵਿੱਚ ਕੋਸਟ ਵਧਣੀ ਆ, ਸੋ ਕੋਸਟ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ
ਉਹਨਾਂ। ਜਿਹੜੀ ਇਹ ਸਾਰੀ ਗੱਲ ਕੀਤੀ, ਇਹਦੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਗੱਲ ਸੁਣ ਕੇ ਮੇਰੇ ਕੰਨ ਖੜੇ ਹੋਏ, ਉਹਨਾਂ ਨੇ ਕਿਹਾ ਦੈਟਸ ਵਾਟ ਆਈ ਹੈਵ ਬੀਨ ਹੀਅਰਿੰਗ। ਸੋ ਜਿਹੜਾ ਇਹ ਇੱਕ ਟ੍ਰੈਂਡ ਹੈ ਨਾ ਇਸ ਇਲੈਕਸ਼ਨ ਦੇ ਵਿੱਚ,
ਆਈ ਹੈਵ ਬੀਨ ਹੀਅਰਿੰਗ
ਹੀਅਰ ਸੇ ਦੇ ਆਧਾਰ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਉਮੀਦਵਾਰਾਂ ਵੱਲੋਂ ਵੀ ਤੇ ਲੀਡਰਸ ਵੱਲੋਂ ਵੀ, ਤੇ ਉਹ ਥੋੜੀ ਜਿਹੀ ਚਿੰਤਾਜਨਕ ਗੱਲ ਹੈ। ਆਈ ਐਮ ਨੋਟ ਸ਼ੋਰ ਕਿ ਇਹ ਹੋ ਸਕਦਾ ਬਿਲਕੁਲ ਦਰੁਸਤ ਹੋਵੇ ਗੱਲ, ਮੈਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ, ਪਹਿਲੀ ਵਾਰ ਸੁਣਿਆ ਮੈਂ ਇਹ। ਪਰ ਕੈਂਡੀਡੇਟ ਦਾ ਇਹ ਕਹਿਣਾ ਕਿ ਆਈ ਬੀਨ ਹੀਅਰਿੰਗ, ਕਿ ਚਾਰ ਲੋਕਾਂ ਨੇ ਤੁਹਾਨੂੰ ਗੱਲ ਕਹੀ, ਤੁਸੀਂ ਆ ਕੇ ਰੇਡੀਓ ਤੇ ਕਹਿਤੀ,
ਮੈਂ ਸੁਣਿਆ ਹੈ
ਉਹਦੇ ਬਾਰੇ ਅਸੀਂ ਗੱਲ ਕਰ ਲਈ, ਸਾਨੂੰ ਕਿਸੇ ਹੋਰ ਲਿਸਨਰ ਨੇ ਸੁਣਿਆ, ਉਹ ਪਤਾ ਨਹੀਂ ਹੁਣ ਗੱਲ ਠੀਕ ਹੈ ਕਿ ਗਲਤ ਹੈ, ਆਈ ਡੋਂਟ ਨੋ,
ਜਾਂ ਉਹ ਕਿੰਨੀ ਕੁ ਉਹਦੀ ਗ੍ਰੈਵਿਟੀ ਕਿੰਨੀ ਸੀਰੀਅਸਨੈਸ ਹੈ, ਯਾ ਵੀ ਡੋਂਟ ਨੋ।
ਜਿਹੜਾ ਆਈ ਬੀਨ ਹੀਅਰਿੰਗ ਵਾਲਾ ਜਿਹੜਾ ਹੈ ਨਾ ਉਹ ਪਹਿਲਾਂ ਨਹੀਂ ਸੀ ਹੁੰਦਾ ਇਲੈਕਸ਼ਨ
ਜੀ ਜੀ ਜੀ
ਪਹਿਲਾਂ ਕੈਂਡੀਡੇਟਸ ਯੂਜ਼ ਟੂ ਬੀ ਵੈਰੀ ਕੇਅਰਫੁਲ ਕਿ ਸਾਰੇ ਹੀ ਉਮੀਦਵਾਰ ਸਾਰੀਆਂ ਪਾਰਟੀਆਂ ਦੇ
ਮਿਸਕੋਟ ਨਹੀਂ ਕਰਨਾ
ਮਿਸਕੋਟ ਨਹੀਂ ਕਰਨਾ ਕੋਈ ਗਲਤ ਗੱਲ ਨਾ ਹੋ ਜਾਏ ਪਰ ਹੁਣ ਹੇਅਰ ਸੇ ਦੇ ਆਧਾਰ ਤੇ ਵੀ ਮੈਂ ਸੋਸ਼ਲ ਮੀਡੀਆ ਤੇ ਦੇਖਿਆ
ਜੀ
ਸੋਸ਼ਲ ਮੀਡੀਆ ਤੇ ਮੈਂ ਟਵੀਟ ਪੜ੍ਹੀ ਮੈਂ ਫੇਸਬੁੱਕ ਪੋਸਟ ਦੇਖੀ ਉਹਦੇ ਵਿੱਚ ਇਹ ਗੱਲ ਕਰਦੇ ਸੀ ਕਈ ਲੋਕ ਵੀ ਇੱਦਾਂ ਹੋ ਸਕਦਾ ਹੈ ਤੁਸੀਂ ਉਮੀਦਵਾਰ ਹੋ ਤੁਸੀਂ ਇੱਕ ਹੋ ਸਕਦਾ ਕੱਲ ਨੂੰ ਐਮਐਲਏ ਬਣੋ ਤੁਸੀਂ ਇਹ ਤਾਂ ਇਨਕੰਬੈਂਟ
ਨੇ ਇਹ ਤਾਂ ਜਸੂ ਜੀ ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਜੇ ਬੀਸੀ ਕੰਜ਼ਰਵੇਟਿਵ ਦੀ ਸਰਕਾਰ ਬਣ ਜਾਂਦੀ ਹੈ ਐਲੇਨੋਰ ਸਟਰਕੋ ਨੂੰ ਮਿਨਿਸਟਰੀ ਮਿਲਣ ਦੇ ਪੂਰੇ ਪੂਰੇ ਚਾਂਸਿਸ ਨੇ
ਸੋ ਮੈਂ ਸਪੈਸੀਫਿਕਲੀ ਇਸ ਮੁੱਦੇ ਦੀ
ਗੱਲ
ਬਿਲਕੁਲ ਹੋ ਸਕਦਾ ਬਿਲਕੁਲ ਠੀਕ ਗੱਲ ਕਰ
ਜੀ ਜੀ ਜੀ
ਤੇ ਮੈਂ ਸਪੈਸੀਫਿਕਲੀ ਐਲੇਨੋਰ ਸਟਰਕੋ ਦੀ ਵੀ ਗੱਲ ਨਹੀਂ ਕਰ
ਜੀ ਜੀ ਪਰ
ਓਵਰਆਲ ਟਾਕਿੰਗ ਵਾਲਾ ਓਵਰਆਲ ਟ੍ਰੈਂਡ
ਜੀ
ਕਿ ਹੇਅਰ ਸੇ ਦੇ ਆਧਾਰ ਤੇ ਕਾਫੀ ਗੱਲਾਂ ਇਸ ਕੈਂਪੇਨ ਦੌਰਾਨ ਦੇਖਣ ਨੂੰ ਸੁਣਨ ਨੂੰ ਮਿਲੀਆਂ ਨੇ ਜਿਹਦੇ ਕਰਕੇ ਨਾ ਉਹ ਪਤਾ ਨਹੀਂ ਚੱਲਦਾ ਕਿ ਕਾਤੇ ਬਿਲੀਵ ਕੀਤਾ ਕਿਹਦੇ ਤੇ ਬਿਲੀਵ ਕੀਤਾ ਜਾਵੇ ਕਿਹਦੇ ਤੇ ਨਾ
ਗਲਤ ਜਾਣਕਾਰੀ ਦਾ ਪਸਾਰ ਸ਼ੁਰੂ ਹੋ ਜਾਂਦਾ ਅੱਛਾ ਇੱਕ ਵਾਸੂ ਜੀ ਹੋਰ ਜਿਹੜੀ ਉਹਨਾਂ ਨੇ ਗੱਲ ਮੈਂ ਉਹਨੂੰ ਪੁੱਛੀ ਸੀ ਕਿ ਜੀ ਕੋਸਟਡ ਪਲੇਟਫਾਰਮ ਕਿੱਥੇ ਆ ਵੀ 19 ਤਰੀਕ ਹੁਣ ਅਗਲਾ ਹਫ਼ਤਾ ਵੋਟਾਂ ਪੈ ਜਾਣੀਆਂ ਹੁਣ ਤਾਂ ਜਸਟ ਅਬਾਊਟ 1 ਵੀਕ ਹੀ ਰਹਿ ਗਿਆ ਐਡਵਾਂਸ ਵੋਟਿੰਗ ਹੋ ਰਹੀ ਆ ਅਜੇ ਤੱਕ ਬੀਸੀ ਕੰਜ਼ਰਵੇਟਿਵ ਦਾ ਕੋਸਟਡ ਪਲੇਟਫਾਰਮ ਨਹੀਂ ਆਇਆ ਉਹਨਾਂ ਨੇ ਜਵਾਬ 'ਚ ਇਹ ਗੱਲ ਆਖੀ ਕਹਿੰਦੇ ਵੀ ਤੁਸੀਂ ਡੇਵੀ ਡੀ ਬੀ ਦੇ ਵੀ ਪ੍ਰੋਜੈਕਟ ਵੇਖ ਲਓ ਪ੍ਰੋਜੈਕਟ ਕਿੰਨੇ ਸਾਰੇ ਮਹਿੰਗੇ ਹੋ ਗਏ ਅਤੇ ਉਸ ਤਰ੍ਹਾਂ ਦੀ ਕੋਸਟ ਦੇਣ ਦਾ ਵੀ ਕੀ ਫਾਇਦਾ ਫਿਰ ਮੈਂ ਉਹਨੂੰ ਇਹ ਪੁੱਛਿਆ ਸੀ ਵੀ ਤੁਹਾਡੀ ਇਸੇ ਗੱਲ ਦੇ ਕਰਕੇ ਕੋਸਟ ਦੇਣੀ ਇਸੇ ਕਰਕੇ ਇੰਪੋਰਟੈਂਟ ਆ ਕਿਉਂਕਿ ਸਾਡੇ ਕੋਲ ਘੱਟੋ ਘੱਟ ਜੇ ਐਨ ਡੀ ਪੀ ਦੇ ਪ੍ਰੋਜੈਕਟ ਜੇ ਮਹਿੰਗੇ ਹੋ ਗਏ ਨੇ ਤਾਂ ਇੱਕ ਬੇਸ ਨੰਬਰ ਤੇ ਹੈ ਪਤਾ ਤੇ ਹੈ ਵੀ ਇੰਨੇ ਦਾ ਇੰਨਾ ਇੰਨੀ ਕੋਸਟ ਦੱਸੀ ਗਈ ਸੀ ਹੁਣ ਕੋਸਟ ਇੰਨੀ ਵੱਧ ਗਈ ਜੇ ਇਹੀ ਨਹੀਂ ਪਤਾ ਸ਼ੁਰੂ ਦੇ ਵਿੱਚ ਹੀ ਕਿ ਕੋਸਟ ਕਿੰਨੀ ਆ ਤਾਂ ਫਿਰ ਉਹਦਾ ਜਿਹੜਾ ਮੁਲਾਂਕਣ ਆ ਜਿਹੜੀ ਉਹਦੀ ਅਕਾਊਂਟੇਬਿਲਿਟੀ ਆ ਫਿਰ ਉਹ ਵੀ ਨਹੀਂ ਰਹਿੰਦੀ
ਬੇਸਲਾਈਨ ਕੀ ਹੈ
ਬੇਸਲਾਈਨ ਕੀ ਆ
ਸੋ ਵਿਸਕਾਈਟਰਨ ਐਕਸਪੈਂਸ਼ਨ 4 ਬਿਲੀਅਨ ਤੋਂ ਵੱਧ ਕੇ 6 ਬਿਲੀਅਨ ਦੀ ਹੋਈ ਆ ਪਰ ਪਤਾ ਹੈ ਨਾ ਵੀ 4 ਬਿਲੀਅਨ ਤੋਂ ਵੱਧ ਕੇ 6 ਬਿਲੀਅਨ ਹੋਈ
ਹਾਂ ਜੇ ਇਹ ਨਾ ਪਤਾ ਹੁੰਦਾ ਵੀ 4 ਦੀ ਹੈ ਫਿਰ ਤਾਂ ਕਹਿ ਦੋ ਵੀ ਸਾਨੂੰ ਤਾਂ ਸ਼ੁਰੂ ਤੋਂ ਹੀ ਪਤਾ ਸੀ ਵੀ 6 ਬਿਲੀਅਨ ਹੋਣੀ ਆ ਜਿਹੜੇ ਬਾਕੀ ਦੇ ਵੀ ਪ੍ਰੋਜੈਕਟਸ ਨੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਨਹੀਂ ਕਹਿੰਦੇ ਬਸ ਕਹਿੰਦੇ ਛੇਤੀ ਹੀ ਪਲੇਟਫਾਰਮ ਰਿਲੀਜ਼ ਹੋਏਗਾ ਅਤੇ ਉਹਦੇ ਬਾਰੇ ਵੀ ਡਿਸਕਸ਼ਨ ਕਰਾਂਗੇ ਪਰ ਬਸ ਜੀ ਫਰਾਈਡੇ ਹੋ ਗਿਆ ਆਹ ਲੌਂਗ ਵੀਕਐਂਡ ਆ ਉਹ ਤੋਂ ਬਾਅਦ ਤਾਂ ਫਿਰ 4 ਦਿਨ ਹੀ ਰਹਿ ਗਏ ਬਸ
ਯਾ ਸੋ ਇਹ ਚੀਜ਼ ਤਾਂ ਹੈ ਇੱਥੇ ਕਾਫੀ ਡਿਫੈਂਸਿਵ ਨੇ ਬੀਸੀ ਕੰਜ਼ਰਵੇਟਿਵਸ ਕਿ ਕੋਸਟਡ ਪਲੇਟਫਾਰਮ ਨਹੀਂ ਹੈ ਤੇ ਅੱਜ ਕਿਹਾ ਜਾ ਰਿਹਾ ਕਿ ਬੀਸੀ ਕੰਜ਼ਰਵੇਟਿਵਸ ਕੋਈ ਅਨਾਊਂਸਮੈਂਟ ਕਰਨ ਜਾ ਰਹੇ
ਮੇਜਰ ਅਨਾਊਂਸਮੈਂਟ ਹੋ ਸਕਦੀ ਹੈ
ਮੇਜਰ ਅਨਾਊਂਸਮੈਂਟ ਐਕਸਪੈਕਟਡ ਹੈ ਸੋ ਦੇਖਦੇ ਹਾਂ
ਨਾ ਵੇਖਦੇ ਹਾਂ ਕੀ ਹੁੰਦਾ ਪਰ ਇਹ ਗੱਲ ਨਾ ਪਲੇਟਫਾਰਮ ਵੀ ਸਾਡੇ ਦੂਜਿਆਂ ਦਾ ਦੇਖ ਲਓ ਉਹਨਾਂ ਨੇ ਕੋਸਟ ਦੱਸੀ ਉਹਦਾ ਵੀ ਕੀ ਫਾਇਦਾ ਹੋਇਆ ਇਹ ਤੇ ਉਹ ਗੱਲ ਹੋ ਗਈ ਗੁਆਂਢੀਆਂ ਦਾ ਮੁੰਡਾ ਪੜ੍ਹ ਕੇ ਗਿਆ ਸੀ ਫੇਲ ਹੋ ਗਿਆ ਮੈਂ ਫਿਰ ਪੜ੍ਹ ਕੇ ਨਹੀਂ ਜਾਂਦਾ ਇਹ ਤਾਂ ਉਹ ਗੱਲ ਹੋ ਗਈ ਨਾ ਵੀ ਪੜ੍ਹਨ ਦਾ ਫਾਇਦਾ ਕਿ ਜੇ ਫੇਲ ਹੀ ਹੋ ਜਾਣਾ ਸੋ ਇਹ ਦੇਖਣਾ ਹੋਏਗਾ ਵੀ ਕੀ ਕੋਸਟਡ ਪਲੇਟਫਾਰਮ ਆਉਂਦਾ ਅਤੇ ਜੇ ਕੋਸਟਡ ਪਲੇਟਫਾਰਮ ਨਹੀਂ ਆਉਂਦਾ ਤਾਂ ਕੀ ਉਹ ਸੱਚਮੁੱਚ ਵੋਟਰਸ ਦੀ ਜੋ ਵੋਟਰਸ ਦਾ ਝੁਕਾਅ ਹੈ ਪਾਰਟੀ ਪ੍ਰਤੀ ਉਹਦੇ ਉੱਪਰ ਉਹਦਾ ਕੋਈ ਅਸਰ ਪੈਂਦਾ ਕਿ ਨਹੀਂ ਪੈਂਦਾ ਸੋ ਉਹ ਸਾਰੀਆਂ ਚੀਜ਼ਾਂ ਇਹ ਖੁਲਾਸੇ ਵਾਸਤੇ ਜੀ 19 ਤਰੀਕ ਸ਼ਾਮ ਨੂੰ ਹੀ ਹੋਣਗੇ
ਮੈਂ ਨਾ ਇੱਕ ਕੱਲ ਇੱਕ ਮੇਨ ਸਟ੍ਰੀਮ ਅਦਾਰੇ ਤੇ ਇੱਕ ਡਿਬੇਟ ਸੁਣ ਰਿਹਾ ਸੀ ਤੇ ਮੈਂ ਦੱਸਾਂਗਾ ਨਾ ਵੀ ਕਿਹੜੀ ਪਾਰਟੀ ਦੇ ਕੌਣ ਨੁਮਾਇੰਦੇ ਕਿੱਦਾਂ ਕੀ ਗੱਲ ਕਰ ਰਹੇ ਸੀ ਗੱਲ ਇਹ ਚੱਲ ਰਹੀ ਸੀ ਕਿ ਵੀ ਜਿਹੜੇ ਆ ਡੈਫੀਸਿਟ ਵਾਲੇ ਨੰਬਰਸ ਨੇ ਇਕਨੋਮੀ ਦੀ ਜੋ ਇਸ ਵੇਲੇ ਹਾਲਤ ਹੈ ਸਾਡਾ ਜੋ ਫਿਸਕਲ ਡੈਫੀਸਿਟ ਸਾਡਾ ਡੈਟ ਸਾਡੀ ਡੈਟ ਸਰਵਿਸਿੰਗ ਕੋਸਟ ਵੀ ਇਹਦੇ ਬਾਰੇ ਬਹੁਤੀ ਗੱਲ ਨਹੀਂ ਹੋ ਰਹੀ ਕੈਂਪੇਨ ਦੇ ਵਿੱਚ ਈਵਨ ਬੀਸੀ ਕੰਜ਼ਰਵੇਟਿਵਸ ਵੀ ਇਹਨੂੰ ਜ਼ਿਆਦਾ ਹਾਈਲਾਈਟ ਸ਼ਾਇਦ ਨਹੀਂ ਕਰ ਪਾ ਰਹੇ ਜਿਹੜੀ ਡਿਬੇਟ ਵੀ ਹੋ ਕੇ ਹਟੀ ਆ
ਉਹਦੇ
ਵਿੱਚ ਵੀ ਸਪੈਸੀਫਿਕਲੀ ਇਕਨੋਮੀ ਬਾਰੇ ਜ਼ਿਆਦਾ ਗੱਲ ਨਹੀਂ ਹੋਈ ਜਿਹੜੇ ਉੱਥੇ ਸਪੋਕਸ ਪਰਸਨ ਕਹਿ ਲਓ ਜਾਂ ਕਿ ਜਿਹੜੇ ਉਸ ਵੇਲੇ ਸਪੀਕਰ ਸਨ ਜਿਹੜੇ ਡਿਫੈਂਡ ਕਰ ਰਹੇ ਸੀ ਮੌਜੂਦਾ ਰੂਲਿੰਗ ਪਾਰਟੀ ਨੂੰ ਬੀਸੀ ਐਨ ਡੀ ਪੀ ਨੂੰ ਉਹਨਾਂ ਨੇ ਇਹ ਕਿਹਾ ਕਹਿੰਦੇ ਵੀ ਮੈਨੂੰ ਨਹੀਂ ਲੱਗਦਾ ਕਿ ਆਮ ਜਿਹੜੇ ਬ੍ਰਿਟਿਸ਼ ਕੋਲੰਬੀਅਨਸ ਨੇ ਆਮ ਜਿਹੜੇ ਵੋਟਰਸ ਨੇ ਉਹ ਉਹਨਾਂ ਨੂੰ ਇਸ ਗੱਲ ਤੋਂ ਫਰਕ ਪੈਂਦਾ ਕਿ ਵੀ ਡੈਫੀਸਿਟ ਕਿੰਨਾ ਡੈਟ ਕਿੰਨਾ ਕਿਸੇ ਪ੍ਰੋਜੈਕਟ ਦੀ ਕੋਸਟ ਕਿੰਨੀ ਵੱਧ ਗਈ ਉਹਨਾਂ ਨੂੰ ਤਾਂ ਇਸ ਚੀਜ਼ ਨਾਲ ਫਰਕ ਪੈਂਦਾ ਕਿ ਵੀ ਸਰਕਾਰ ਨੇ ਕਿੰਨੇ ਪੈਸੇ ਸਾਡੇ 'ਤੇ ਲਾਏ ਸਾਡੇ ਕਿੰਨੇ ਟੈਕਸ ਮਾਫ਼ ਕੀਤੇ ਸਾਨੂੰ ਕਿੰਨੀ ਰਿਬੇਟ ਦਾ ਚੈੱਕ ਭੇਜਿਆ ਸੋ ਇਸ ਤੋਂ ਵਿਚਾਰਧਾਰਾ ਦਾ ਪਤਾ ਲੱਗਦਾ ਕਿ ਆਈਡੀਓਲੋਜੀ ਕੀ ਹੈ ਸੋਚ ਕੀ ਹੈ ਸੋਚ ਹੀ ਇਹ ਹੈ ਕਿ ਬਿਨਾਂ ਬੜੇ ਪਾਸ ਹੋ ਜਾਣਾ ਗੁਆਂਢੀਆਂ ਦਾ ਮੁੰਡਾ ਦਾ ਕਮਲਾ ਤੇ ਫਿਰ ਉਹ ਠੀਕ ਹੈ
ਫਿਰ ਸੋ ਉੱਥੇ ਆਈ ਥਿੰਕ ਫਿਰ ਵੋਟਰ ਦੀ ਜਾਗਰੂਕਤਾ ਦੀ ਗੱਲ ਆਉਂਦੀ ਆ ਦੇਖਦੇ ਹਾਂ ਬਸ ਜੀ ਉਹੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਖੁਲਾਸੇ ਨੇ ਕੁਝ ਕਿਆਸ ਰਾਹੀਆਂ ਕੁਝ ਜਿਹੜਾ ਅਨੈਲਿਸਿਸ ਕੁਝ ਇਹ ਕਹਿ ਲਓ ਕਿ ਕਿਸੇ ਇੱਕ ਆਧਾਰ ਤੇ ਕੀਤੀਆਂ ਕੁਝ ਪ੍ਰੈਡਿਕਸ਼ਨਸ ਇਹ ਸਭ ਦਾ ਸਭ 19 ਤਰੀਕ ਨੂੰ ਪਤਾ ਲੱਗ ਜਾਣਾ ਪਰ ਜਿਹੜੇ ਆਹ ਦਿਨ ਨੇ ਆਹ ਕਰੂਸ਼ੀਅਲ ਬਹੁਤ ਨੇ ਕਿਉਂਕਿ ਐਡਵਾਂਸ ਪੋਲਿੰਗ ਦੇ ਵਿੱਚ ਵੀ ਆਲਰੇਡੀ ਲੋਕਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਨੇ ਮੈਨੂੰ ਇਹ ਲੱਗਦਾ ਵੀ ਐਡਵਾਂਸ ਪੋਲਿੰਗ ਦੇ ਵਿੱਚ ਜਿਹੜੇ ਕਿਸੇ ਵੀ ਪਾਰਟੀ ਦੇ ਜਿਹੜੇ ਪੱਕੇ ਕੱਟੜ ਸਪੋਰਟਰ ਨੇ ਨਾ ਉਹ ਵੋਟ ਪਾ ਕੇ ਆਉਂਦੇ ਨੇ ਐਤਕੀ ਇਲੈਕਸ਼ਨ ਦੇ ਵਿੱਚ ਅਨਡਿਸਾਈਡਿਡ ਵੋਟਰ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਹ 6,02,000 ਵੋਟਰ ਕਿਹੜੇ ਪਾਸੇ ਭੁਗਤੂ ਜਿਨ੍ਹਾਂ ਨੇ 2020 ਵਾਲੀਆਂ ਚੋਣਾਂ 'ਚ ਬੀਸੀ ਲਿਬਰਲ ਉਦੋਂ ਦੀ ਜਿਹੜੀ ਬਾਅਦ 'ਚ ਬੀਸੀ ਯੂਨਾਈਟਿਡ ਬਣੀ ਅਤੇ ਐਤਕੀ ਚੋਣ ਦੇ ਵਿੱਚ ਹੈ ਹੀ ਨਹੀਂ ਉਹ 6,02,000 ਵੋਟਰ ਕਿਹੜੇ ਪਾਸੇ ਭੁਗਤੇਗਾ ਉਹ ਦੇਖਣ ਵਾਲੀ ਗੱਲ ਹੋਣੀ ਆ ਵਾਸੂ ਜੀ ਕੱਲ੍ਹ ਡੇਵੀ ਡੀ ਬੀ ਵੱਲੋਂ ਵਾਅਦਾ ਇਹ ਕੀਤਾ ਅੱਛਾ ਇਹ ਵੀ ਆਪਾਂ ਇੱਕ ਦਿਨ ਪਹਿਲਾਂ ਗੱਲ ਕਰ ਸੁਣ ਕੇ ਲੱਗਦਾ ਯਾਰ ਇਹ ਤਾਂ ਗੱਲ ਸੁਣੀ ਹੋਈ ਹੈ ਤਾਂ ਪਹਿਲਾਂ ਹੋ ਚੁੱਕਾ। ਇਸੇ ਹੀ ਕੈਂਪੇਨ ਦੌਰਾਨ ਇਹਦੇ ਨਾਲ ਰਲਦੀਆਂ ਮਿਲਦੀਆਂ ਕੁਝ ਗੱਲਾਂ ਜਿਹੜੀਆਂ ਕੱਲ੍ਹ ਕੀਤੀਆਂ ਗਈਆਂ ਉਹ ਪਹਿਲਾਂ ਵੀ ਦੱਸੀਆਂ ਜਾ ਚੁੱਕੀਆਂ ਨੇ, ਪਰ ਵਾਅਦਾ ਕੱਲ੍ਹ ਕੀਤਾ ਗਿਆ ਕਿ ਜੇ NDP ਦੀ ਸਰਕਾਰ ਦੁਆਰਾ ਬਣਦੀ ਹੈ 45,000 ਹੋਰ ਜ਼ਿਆਦਾ ਨਵੇਂ ਹੈਲਥ ਕੇਅਰ ਵਰਕਰਜ਼ ਸਿਸਟਮ ਦੇ ਵਿੱਚ ਐਡ ਕੀਤੇ ਜਾਣਗੇ। ਡੇਵਿਡ ਈਬੀ ਨੇ ਇਹ ਕਿਹਾ ਵੀ ਦੇਖੋ 300,000 ਨਵੇਂ ਬੰਦੇ BC ਦੇ ਵਿੱਚ ਪਿਛਲੇ 2 ਸਾਲਾਂ 'ਚ ਆਏ ਨੇ, ਉਹਨਾਂ ਨੂੰ ਵੀ ਹੈਲਥ ਸਿਹਤ ਸੇਵਾਵਾਂ ਚਾਹੀਦੀਆਂ ਨੇ। ਅਤੇ ਜਿਹੜੇ ਕਈ ਹੈਲਥ ਕੇਅਰ ਵਰਕਰਜ਼ ਨੇ ਪੈਂਡੇਮਿਕ ਦੌਰਾਨ ਉਹਨਾਂ ਨੇ ਰਿਟਾਇਰਮੈਂਟ ਲੈ ਲਈ, ਉਹ ਇਸ ਪ੍ਰੋਫੈਸ਼ਨ ਤੋਂ ਲਾਂਭੇ ਹੋ ਗਏ। ਅਤੇ ਹੈਲਥ ਕੇਅਰ ਵਰਕਰਸ ਦੀ ਸ਼ੋਰਟੇਜ ਇਕੱਲੀ BC 'ਚ ਨਹੀਂ, ਦੁਨੀਆ ਭਰ ਦੇ ਵਿੱਚ ਇਹ ਸਮੱਸਿਆ। ਇੱਕ ਦਿਨ ਪਹਿਲਾਂ ਵੀ ਵਾਸੂ ਜੀ ਅਸੀਂ ਇਹ ਗੱਲ ਸਾਂਝੀ ਕਰ ਚੁੱਕੇ ਹਾਂ ਕਿ ਜਿਹੜਾ ਵਾਅਦਾ NDP ਵੱਲੋਂ ਹੁਣ ਕੀਤਾ ਗਿਆ ਹੈਲਥ ਕੇਅਰ ਵਰਕਰਸ ਦੀ ਗਿਣਤੀ ਵਧਾਉਣ ਦੇ ਲਈ, ਡਾਕਟਰਸ ਜਾਂ ਨਰਸਿਸ ਦੀ ਗਿਣਤੀ ਵਧਾਉਣ ਦੇ ਲਈ, ਕਿ ਉਹਨਾਂ ਦੀ ਸਰਟੀਫਿਕੇਸ਼ਨ ਨੂੰ ਫਾਸਟ ਟਰੈਕ ਕੀਤਾ ਜਾਏਗਾ, ਵੀ ਇਹ ਚੀਜ਼ਾਂ 'ਤੇ ਪਹਿਲਾਂ ਵੀ ਸਰਕਾਰ ਜਦੋਂ ਹੋਂਦ ਦੇ ਵਿੱਚ ਸੀ ਇਹ ਕੀਤੀ ਜਾ ਸਕਦੀ ਸੀ। ਇਹ ਹੁਣ ਤੱਕ ਦੀ ਉਪਲਬਧੀ ਹੋਣੀ ਚਾਹੀਦੀ ਸੀ, ਇਹ ਹੁਣ ਦਾ ਚੋਣ ਵਾਅਦਾ ਨਹੀਂ ਸੀ ਹੋਣਾ ਚਾਹੀਦਾ। ਪਰ ਅਗੇਨ ਚਲੋ ਖੈਰ, ਕੱਲ੍ਹ ਉਹਨਾਂ ਨੇ ਦੁਬਾਰਾ ਤੋਂ EB ਨੇ ਇਹ ਗੱਲ ਦੁਹਰਾਈ।
ਸੋ ਜਿਹੜੀ ਮੇਨ ਉਹਨਾਂ ਨੇ ਗੱਲ ਹਾਈਲਾਈਟ ਕੀਤੀ ਵੀ 45,000 ਨਵੇਂ ਹੈਲਥ ਕੇਅਰ ਵਰਕਰ ਅਸੀਂ ਅਗਲੇ 4 ਸਾਲਾਂ ਦੇ ਵਿੱਚ ਵੀ ਭਰਤੀ ਕਰਾਂਗੇ। ਕਹਿੰਦੇ ਪਿਛਲੇ 4 ਸਾਲਾਂ ਦੇ ਵਿੱਚ ਵੀ 45,000 ਹੈਲਥ ਕੇਅਰ ਵਰਕਰ ਅਸੀਂ ਭਰਤੀ ਕੀਤੇ ਨੇ, ਤੇ ਉਸੇ ਤਰ੍ਹਾਂ ਅਗਲੇ 4 ਸਾਲ ਜੇ ਸਾਨੂੰ ਮਿਲਦੇ ਨੇ ਅਸੀਂ ਕਰਾਂਗੇ। ਫਿਰ ਕਹਿੰਦੇ ਇਹਨਾਂ ਨੇ ਇੱਕ ਹੋਰ ਵਾਅਦਾ ਕੀਤਾ ਵੀ ਅਗਲੇ ਸਾਲ ਦੇ ਅੰਤ ਤੱਕ ਜਿੰਨੇ ਵੀ ਬ੍ਰਿਟਿਸ਼ ਕੋਲੰਬੀਅਨਸ ਜੇ ਉਹਨਾਂ ਨੂੰ ਫੈਮਿਲੀ ਡਾਕਟਰ ਦੀ ਲੋੜ ਹੈ ਉਹਨਾਂ ਨੂੰ ਫੈਮਿਲੀ ਡਾਕਟਰ ਜਾਂ ਫਿਰ ਨਰਸ ਪ੍ਰੈਕਟੀਸ਼ਨਰ ਨਾਲ ਬਾਈ ਡਿਸੰਬਰ 2025 ਅਸੀਂ ਅਟੈਚ ਕਰਾਂਗੇ। ਤੇ ਨਾਲ ਇਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਵੀ ਅਸੀਂ ਪਿਛਲੇ 1 ਸਾਲ ਦੇ ਅੰਦਰ 2.5 ਲੱਖ ਲੋਕਾਂ ਨੂੰ ਅਸੀਂ ਪ੍ਰਾਇਮਰੀ ਕੇਅਰ ਦੇ ਨਾਲ ਜੋੜ ਚੁੱਕੇ ਹਾਂ।
ਇਹ ਵੀ ਮਲਟੀਪਲ ਟਾਈਮਸ ਪਿਛਲੇ ਮਹੀਨੇ 'ਚ ਅਸੀਂ ਗੱਲ ਸੁਣ ਚੁੱਕੇ ਹਾਂ ਜੀ।
800 ਕਹਿੰਦੇ ਨਵੇਂ ਫੈਮਿਲੀ ਡਾਕਟਰਸ ਅਸੀਂ ਅਟੈਚ ਕੀਤੇ ਨੇ। ਸੋ ਮੇਨ ਜਿਹੜਾ ਹਾਈਲਾਈਟ ਇੱਕ ਜਿਹੜਾ ਕਹਿ ਲਓ ਫਲੈਗਸ਼ਿਪ ਵਾਅਦਾ ਸੀ ਉਹ ਹੈ 45,000 ਨਵੇਂ ਹੈਲਥ ਕੇਅਰ ਵਰਕਰਸ ਅਗਲੇ 4 ਸਾਲਾਂ ਵਿੱਚ। ਕਰਨਾ ਕਿਵੇਂ ਆ? ਇਹ ਗੱਲਾਂ ਪੁਰਾਣੀਆਂ ਨੇ ਕਿ ਅਸੀਂ ਸਰੀ ਦੇ ਵਿੱਚ ਜਿਹੜਾ SFU ਦੇ ਵਿੱਚ ਮੈਡੀਕਲ ਸਕੂਲ ਬਣਾਉਣਾ, ਉਹਦੇ ਨਾਲ ਕਹਿੰਦੇ ਨਵੇਂ ਗ੍ਰੈਜੂਏਟਸ ਹੋਣਗੇ। ਫਿਰ ਜਿਹੜਾ ਲੋਨ ਫੋਰਗਿਵਨੈਸ ਪ੍ਰੋਗਰਾਮ ਜਿਹਦੇ ਬਾਰੇ ਪਿਛਲੇ ਦਿਨ ਗੱਲ ਹੋਈ ਸੀ ਕਿ ਜਿਹੜੇ ਇੱਥੇ ਗ੍ਰੈਜੂਏਟ ਕਰਨਗੇ ਮੈਡੀਕਲ ਕਾਲਜਿਸ ਵਿੱਚੋਂ ਹੈਲਥ ਕੇਅਰ ਪ੍ਰੋਫੈਸ਼ਨਲਸ, ਉਹਨਾਂ ਨੂੰ ਕਿਹਾ ਜਾਏਗਾ ਵੀ ਘੱਟੋ ਘੱਟ 5 ਸਾਲ ਤੁਸੀਂ BC ਵਿੱਚ ਕੰਮ ਕਰੋ, ਤੁਹਾਡਾ ਸਟੱਡੀ ਲੋਨ ਮਾਫ਼ ਕਰ ਦੇਵਾਂਗੇ।
ਇੰਟਰਨੈਸ਼ਨਲੀ ਕੁਆਲੀਫਾਈਡ ਡਾਕਟਰਸ ਤੇ ਨਰਸਿਸ ਦੇ ਜਿਹੜੇ ਪ੍ਰੋਵੀਜ਼ਨਲ ਲਾਇਸੈਂਸਿਸ ਨੇ ਵੀ ਅਸੀਂ ਕਹਾਂਗੇ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਨੂੰ ਕਿ 6 ਹਫ਼ਤੇ ਦੇ ਵਿੱਚ ਉਹਨਾਂ ਨੂੰ ਪ੍ਰੋਵੀਜ਼ਨਲ ਲਾਇਸੈਂਸ ਦਿੱਤਾ ਜਾਵੇ, ਤੇ ਜਿਹੜਾ ਕੋਈ ਡਾਕਟਰ ਕੈਨੇਡਾ ਦੇ ਕਿਸੇ ਹੋਰ ਸੂਬੇ ਤੋਂ ਆ ਕੇ BC ਦੇ ਵਿੱਚ ਕੰਮ ਕਰਨਾ ਚਾਹੁੰਦਾ ਵੀ ਉਹਨਾਂ ਨੂੰ ਜਿਹੜਾ ਪ੍ਰੋਵੀਜ਼ਨਲ ਲਾਇਸੈਂਸ ਆ ਉਹ ਰਾਈਟ ਵੇ ਦਿੱਤਾ ਜਾਵੇ ਵੀ ਇਹ ਚੀਜ਼ਾਂ ਦੇ ਲਾਗੂ
ਕਰਾਂਗੇ। ਸੋ ਇਹ ਜਿਹੜਾ ਤੁਸੀਂ ਗੱਲ ਕੀਤੀ ਵੀ ਇਹ ਤਾਂ ਇਹ ਉਪਲਬਧੀ ਹੋਣੀ ਚਾਹੀਦੀ ਸੀ, ਇਹ ਵਾਅਦਾ ਨਹੀਂ ਸੀ ਹੋਣਾ ਚਾਹੀਦਾ। ਇਹਦੇ ਬਾਰੇ DVDB ਨੇ ਸਪੈਸੀਫਿਕਲੀ ਇਹ ਕਿਹਾ ਸੀ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੀ ਅਸੀਂ ਪਹਿਲਾਂ ਅਜੇ ਵੇਟ ਕਰ ਰਹੇ ਸੀ ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਵਾਸਤੇ ਕਿ ਵੀ ਉਹ ਚੀਜ਼ ਇਹਨੂੰ ਲਾਗੂ ਕਰ ਦੇਣ।
ਵੇਟ ਕਰ ਰਹੇ ਸੀ ਇਲੈਕਸ਼ਨ ਦੀ?
ਨਹੀਂ, ਕਹਿੰਦੇ ਸੀ ਉਹਨਾਂ ਨੂੰ ਸਮਾਂ ਦਿੱਤਾ ਸੀ ਤੇ ਰੈਗੂਲੇਟਰੀ ਬੋਡੀਜ਼ ਨੂੰ ਕਿ ਤੁਸੀਂ ਆਪਣੇ ਪੱਧਰ ਤੇ ਲਾਗੂ ਕਰ ਦਿਓ, ਤੇ ਕਹਿੰਦੇ ਜਦੋਂ ਲੱਗਿਆ ਵੀ ਹੁਣ ਸਮਾਂ ਬਹੁਤ ਹੋ ਗਿਆ
ਇਲੈਕਸ਼ਨ ਆ ਗਿਆ,
ਤੇ ਕਹਿੰਦੇ ਵੀ ਹੁਣ ਅਸੀਂ ਸੋਚਿਆ ਕਿ ਸਮਾਂ ਆ ਗਿਆ ਕਿ ਸਰਕਾਰ ਇਸ ਚੀਜ਼ ਨੂੰ ਆਪਣੇ ਹੱਥ ਵਿੱਚ ਲਵੇ।
ਕੁਇਕਲੀ 2 ਮਿੰਟ ਗੱਲ ਕਰ ਲਈਏ ਵਾਸੂ ਜੀ, ਜੌਨ ਰਸਟੈਡ ਨੇ ਕੱਲ BC ਫੈਰੀਜ਼ ਨੂੰ ਫਿਕਸ ਕਰਨ ਦੇ ਵਾਅਦੇ ਕੀਤੇ ਨੇ। ਉਹਦੇ ਵਿੱਚ ਪ੍ਰਮੁੱਖ ਤੌਰ ਤੇ ਜੇ BC ਫੈਰੀਜ਼ ਦੇ ਆਪਰੇਸ਼ਨਲ ਪੁਆਇੰਟ ਆਫ ਵਿਊ ਤੋਂ ਵੇਖਿਆ ਜਾਵੇ ਕਿ ਫੈਰੀਜ਼ ਦਾ ਜਿਹੜੀ ਸੇਵਾ ਉਹਨੂੰ ਕਿਵੇਂ ਉਹਦਾ ਸੰਚਾਲਨ ਕੀਤਾ ਜਾਂਦਾ, ਤੇ ਇੱਕ ਚਾਰਟਰ ਲਿਆਵਾਂਗੇ ਵਿੱਚ ਵੁੱਡ ਡਿਫਾਈਨ ਪਰਫਾਰਮੈਂਸ ਐਂਡ ਸਰਵਿਸ ਐਕਸਪੈਕਟੇਸ਼ਨਸ। ਫਿਰ ਜਿਹੜੀ ਐਗਜ਼ੈਕਟਿਵਸ ਦੀ ਕੰਪਨਸੇਸ਼ਨ ਹੈ BC ਫੈਰੀਜ਼ ਵਾਲਿਆਂ ਦੀ, ਉਹ ਉਹਨਾਂ ਦੀ ਪਰਫਾਰਮੈਂਸ ਦੇ ਨਾਲ ਉਹਨੂੰ ਟਾਈ ਅਪ ਕੀਤਾ ਜਾਏਗਾ ਕਿ ਜੇ ਤੁਹਾਡੀ ਕਾਰਗੁਜ਼ਾਰੀ ਵਧੀਆ ਤਾਂ ਉਹਦੇ ਮੁਤਾਬਕ ਕੰਪਨਸੇਸ਼ਨ ਹੋਏਗੀ। ਅਤੇ ਨਾਲ ਹੀ ਜਿਹੜੇ ਰੈਗੂਲਰਲੀ ਫੈਰੀ ਦੀ ਸੇਵਾ ਦੀ ਵਰਤੋਂ ਕਰਦੇ ਨੇ ਲੋਕ, ਉਹਨਾਂ ਵਾਸਤੇ ਇੱਕ ਮੰਥਲੀ ਫਲੈਟ ਫੀ ਵਾਲਾ ਪ੍ਰੋਗਰਾਮ ਲਿਆਉਣ ਦੀ ਉਹਨਾਂ ਨੇ ਵਾਅਦਾ ਕੀਤਾ। ਸੋ ਇੱਕ ਤਾਂ ਪਹਿਲੂ ਇਹ ਸੀ ਕਿ BC ਫੈਰੀਜ਼ ਦੀ ਕਾਰਗੁਜ਼ਾਰੀ ਨੂੰ ਹੋਰ ਨਿਪੁੰਨ ਕਿਵੇਂ ਬਣਾਇਆ ਜਾ ਸਕਦਾ, ਉਸ ਸੰਬੰਧੀ ਇਹ ਵਾਅਦੇ ਸੀ। ਪਰ ਦੂਜੀ ਗੱਲ ਸੀ ਕਿ ਜਿਹੜੀਆਂ BC ਫੈਰੀਜ਼ ਵੱਲੋਂ ਨਵੀਆਂ ਫੈਰੀਜ਼ ਹੁਣ ਜੋ ਰਿਪਲੇਸ ਕਰਨੀਆਂ ਫਲੀਟ, ਟੋਟਲ 7 ਫੈਰੀਜ਼ ਰਿਪਲੇਸ ਕਰਨੀਆਂ ਨੇ 2 ਫੇਜ਼ ਦੇ ਵਿੱਚ। ਪਹਿਲਾ ਫੇਜ਼ 5 ਫੈਰੀਜ਼ ਜਿਹੜੀਆਂ ਰਿਪਲੇਸ ਹੋਣੀਆਂ ਉਹ ਵਾਸੂ ਜੀ 2029 ਤੋਂ 2031 ਦੇ ਵਿਚਕਾਰ ਰਿਪਲੇਸਮੈਂਟ ਹੋਣੀਆਂ। ਅਤੇ ਵੀ ਜਿਹੜੀ ਉਹ ਪ੍ਰੋਕਿਓਰਮੈਂਟ ਹੈਗੀ ਆ, ਜਿਹੜੀਆਂ ਉਹ ਫੈਰੀਜ਼ ਬਣਨੀਆਂ ਨੇ ਉਹ BC ਦੇ, ਉਹ ਕੈਨੇਡਾ ਦੇ ਵਿੱਚ ਨਹੀਂ ਬਣਦੀਆਂ, ਕੈਨੇਡਾ ਛੱਡੋ BC 'ਚ ਨਹੀਂ ਬਣਦੀਆਂ। ਅਤੇ ਪਹਿਲਾਂ ਵੀ ਸੀ-ਸਪੈਨ ਵਾਲਿਆਂ ਨੇ ਇਹ ਗੱਲ ਆਖੀ ਸੀ, ਆਈ ਥਿੰਕ ਲੇਟ ਲਾਸਟ ਮੰਥ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਇਸ ਕਰਕੇ ਬਿਡਿੰਗ ਨਹੀਂ ਕਰ ਰਹੇ BC ਫੈਰੀਜ਼ ਦੇ ਵਾਸਤੇ ਨਵੀਆਂ ਫੈਰੀਜ਼ ਬਣਾਉਣ ਲਈ, ਕਿਉਂਕਿ ਸਰਕਾਰ ਵੱਲੋਂ ਬਿਡਿੰਗ ਪ੍ਰੋਸੈਸ ਦੇ ਵਿੱਚ ਕੈਨੇਡੀਅਨ ਕੰਟਰੀਬਿਊਸ਼ਨ ਜਾਂ ਕੈਨੇਡੀਅਨ ਕੰਟੈਂਟ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਇਨਸੈਂਟਿਵ ਨਹੀਂ ਰੱਖਿਆ ਗਿਆ। ਅਤੇ ਅਸੀਂ ਜਿਹੜੀ ਕੋਈ ਫੋਰਨ ਮੈਨੂਫੈਕਚਰਰਸ ਨੇ, ਈਸਟਰਨ ਯੂਰੋਪੀਅਨ ਮੈਨੂਫੈਕਚਰਰਸ ਨੇ ਜਿਹੜੇ ਫੈਰੀਜ਼ ਬਣਾਉਂਦੇ ਨੇ, ਉਹਨਾਂ ਦੇ ਨਾਲ ਅਸੀਂ ਕੰਪੀਟ ਨਹੀਂ ਕਰ ਪਾਵਾਂਗੇ। ਪਰ ਜੌਨ ਰਸਟੈਡ ਦਾ ਹੁਣ ਇਹ ਕਹਿਣਾ ਵੀ ਸਾਡਾ ਜਿਹੜਾ ਪਲਾਨ ਹੋਏਗਾ BC ਫੈਰੀਜ਼ ਵਾਸਤੇ, ਫੈਰੀਜ਼ ਈਵਨ ਤਿਆਰ ਕਰਨ ਦਾ ਵੀ, ਉਹਦੇ ਵਿੱਚ ਅਸੀਂ ਇਹਨੂੰ ਵੀ ਕੰਸਿਡਰ ਕਰਾਂਗੇ ਵੀ ਅਸੀਂ ਲੋਕਲ ਕੰਟੈਂਟ ਨੂੰ ਜਾਂ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੈਰੀਜ਼ ਨੂੰ ਉਸਾਰਨ ਦਾ, ਬਣਾਉਣ ਦਾ ਕੰਮ ਆ, ਵੀ ਉਹਨੂੰ ਅਸੀਂ ਕਿਵੇਂ ਹੁਲਾਰਾ ਦੇ ਸਕਦੇ ਹਾਂ,
BC ਫੈਰੀਜ਼ ਦੇ ਸਾਰੇ ਦੁੱਖ ਦਰਦ ਦੂਰ ਕਰ ਦੇਵਾਂਗੇ। ਸੋ ਇਹ ਉਹਨਾਂ ਨੇ ਕਿਹਾ। ਤੇ ਜਿਹੜਾ ਇਹ ਵੀ ਯੂਜ਼ਰ ਪੁਆਇੰਟ
ਅਸੀਂ ਸਿਆਸਤ ਦੀ ਗੱਲ ਬੜੀ ਹੋ ਗਈ, ਥੋੜ੍ਹੀ ਜਿਹੀ ਗੱਲ ਕਰੀਏ ਆਪਾਂ ਹੁਣ, ਇਹ ਵੀ ਸਿਆਸਤ ਨਾਲ ਜੁੜਦੀ ਹੈ ਵੈਸੇ, ਕਿਉਂਕਿ ਬੀ ਸੀ ਦੇ ਵਿੱਚ ਹੁਣ ਇਲੈਕਟ੍ਰਿਕ ਕਾਰਾਂ ਦਾ ਮੈਂਡੇਟ ਲਾਗੂ ਹੋਇਆ ਹੋਇਆ, ਅਤੇ ਇਲੈਕਟ੍ਰਿਕ ਕਾਰਾਂ ਦੇ ਮੈਂਡੇਟ ਤਹਿਤ ਹੁਣ ਇਹ ਕਿਹਾ ਜਾਂਦਾ ਵੀ ਬੀ ਸੀ ਦਾ, ਅੱਛਾ ਬੀ ਸੀ ਵਾਲਾ ਮੈਂਡੇਟ ਫੈਡਰਲ ਮੈਂਡੇਟ ਨਾਲੋਂ ਕਿਤੇ ਜ਼ਿਆਦਾ ਐਗਰੈਸਿਵ ਆ। ਫੈਡਰਲ ਸਰਕਾਰ ਦਾ ਟੀਚਾ ਤਾਂ ਇਹ ਹੈਗਾ ਕਿ 2030 ਤੱਕ ਜਿੰਨੀਆਂ ਵੀ ਨਵੀਆਂ ਕਾਰਾਂ ਵਿਕਣ ਉਹਦਾ 60% ਹਿੱਸਾ ਜ਼ੀਰੋ ਐਮਿਸ਼ਨ ਵਹੀਕਲਸ ਹੋਣੇ ਚਾਹੀਦੇ ਨੇ, ਇਹ ਫੈਡਰਲ ਮੈਂਡੇਟ ਆ। ਬ੍ਰਿਟਿਸ਼ ਕੋਲੰਬੀਆ ਦਾ ਹੋਰ ਕਿਤੇ ਜ਼ਿਆਦਾ ਐਗਰੈਸਿਵ ਮੈਂਡੇਟ ਇਹ ਕਹਿੰਦਾ ਕਿ 2030 ਤੱਕ ਜਿੰਨੀਆਂ ਵੀ ਗੱਡੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵਿਕਣ ਨਵੀਆਂ, 90% ਜ਼ੀਰੋ ਐਮਿਸ਼ਨ ਵਹੀਕਲਸ ਹੋਣੇ ਚਾਹੀਦੇ ਨੇ ਉਹਦੇ ਵਿੱਚੋਂ ਆਲਰੇਡੀ। ਅੱਛਾ 2035 ਤੱਕ ਜਿੰਨੀਆਂ ਵੀ ਗੱਡੀਆਂ ਨਵੀਆਂ ਵਿਕਣਗੀਆਂ ਉਹ ਸਾਰੀਆਂ ਦੀਆਂ ਸਾਰੀਆਂ ਜ਼ੀਰੋ ਐਮਿਸ਼ਨ ਹੋਣ, ਇਹ ਬੀ ਸੀ ਦਾ ਟੀਚਾ। ਆਲਰੇਡੀ ਇਸ ਸਾਲ ਜਿੰਨੇ ਵੀ ਨਵੀਆਂ ਵਹੀਕਲਸ ਵਿਕੇ ਨੇ ਉਹਨਾਂ ਦਾ 25% ਹਿੱਸਾ ਜ਼ੀਰੋ ਐਮਿਸ਼ਨ ਵਹੀਕਲਸ ਨੇ, ਇਲੈਕਟ੍ਰਿਕ ਵਹੀਕਲਸ ਨੇ। ਪਰ ਵਾਸੂ ਜੀ, ਲੈਜੇ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ ਕੈਨੇਡੀਅਨ ਆਟੋਮੋਟਿਵ ਗਰੁੱਪਸ ਦੇ ਬਿਹਾਫ 'ਤੇ, ਬੜੀ ਇੰਪੋਰਟੈਂਟ ਗੱਲ ਆ ਕਿਉਂਕਿ ਜੇ ਇਹੀ ਸਰਵੇਖਣ ਇਲੈਕਟ੍ਰਿਕ ਮੈਨੂਫੈਕਚਰਰਸ ਦੇ ਬਿਹਾਫ 'ਤੇ ਹੁੰਦਾ ਸ਼ਾਇਦ ਇਹਦੇ ਨਤੀਜੇ ਥੋੜ੍ਹੇ ਵੱਖਰੇ ਹੁੰਦੇ, ਪਰ ਆਟੋਮੋਟਿਵ ਕੈਨੇਡੀਅਨ ਆਟੋਮੋਟਿਵ ਗਰੁੱਪਸ ਦੇ ਬਿਹਾਫ 'ਤੇ ਕੀਤਾ ਲੈਜੇ ਦਾ ਇਹ ਸਰਵੇਖਣ। ਇਹ ਕਹਿੰਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 49% ਲੋਕ ਈ ਵੀ ਮੈਂਡੇਟਸ ਦੇ ਦਾ ਸਮਰਥਨ ਨਹੀਂ ਕਰਦੇ,
31% ਕਰਦੇ ਨੇ,
ਤੇ ਬਾਕੀ 20% ਕੀ ਕਹਿੰਦੇ?
ਥੱਕੇ। ਅੱਛਾ 40% ਲੋਕਾਂ ਨੇ ਕਿਹਾ, ਕਹਿੰਦੇ ਕਿ ਅਸੀਂ ਆਪਣੀ ਅਗਲੀ ਗੱਡੀ ਜਿਹੜੀ ਆ ਉਹ ਜ਼ੀਰੋ ਐਮਿਸ਼ਨ ਵਹੀਕਲ ਕੰਸਿਡਰ ਨਹੀਂ ਕਰਾਂਗੇ
ਜੀ। ਤੇ ਰੀਜ਼ਨਸ ਉਹਦੇ ਪਿੱਛੇ?
ਸੋ ਰੀਜ਼ਨ ਇਹ ਹੈ, ਕਹਿੰਦੇ ਵੀ ਮਹਿੰਗੀ ਬਹੁਤ ਹੈ, ਉਹਦੀ ਰੇਂਜ ਘੱਟ ਹੈ, ਚਾਰਜਿੰਗ ਇਨਫਰਾਸਟ੍ਰਕਚਰ ਨਹੀਂ ਹੈ। ਚਾਰਜਿੰਗ ਇਨਫਰਾਸਟ੍ਰਕਚਰ ਦੀ ਜਿਹੜੀ ਗੱਲ ਹੈ ਉਹਦੇ ਵਾਸਤੇ ਐਸਟੀਮੇਟ ਇਹ ਹੈ ਵੀ ਬੀ ਸੀ ਦੇ ਵਿੱਚ ਜੇ ਆਪਾਂ ਇਹ ਸਾਰੇ ਮੈਂਡੇਟਸ ਲਾਗੂ ਕਰਨੇ ਨੇ ਸਾਨੂੰ 20,000 ਚਾਰਜਰਸ ਚਾਹੀਦੇ ਹੋਣਗੇ। ਇਸ ਵੇਲੇ ਹੈਗੇ ਨੇ ਆਪਣੇ ਕੋਲ ਸਿਰਫ 6,000।
ਸੋ ਇਸ ਵੇਲੇ 6,000 ਨੇ, ਚਾਹੀਦੇ ਹੋਣਗੇ 20,000
ਤੇ ਉਹਦੇ ਵਾਸਤੇ ਫਿਰ ਬਿਜਲੀ ਵੀ ਚਾਹੀਦੀ ਹੈ, ਤੇ ਬਿਜਲੀ ਨੂੰ ਲੈ ਕੇ ਇੱਥੇ ਆਲਰੇਡੀ ਬੜੀ ਕਿੰਤੂ ਪਰੰਤੂ ਹੋ ਰਹੀ ਹੈ ਬੀ ਸੀ ਦੇ ਵਿੱਚ, ਕਿ ਜਿਹੜੀ ਸਾਡੀ ਕੋਲੰਬੀਆ ਰਿਵਰ ਟ੍ਰੀਟੀ ਵੀ ਰੀਨੈਗੋਸ਼ੀਏਟ ਹੋਈ ਹੈ, ਮਾਡਰਨਾਈਜ਼ ਹੋਈ ਹੈ ਅਮਰੀਕਾ ਦੇ ਨਾਲ, ਉੱਥੋਂ ਵੀ ਸੋ ਜਿੰਨੀ ਕੁ ਸਾਈਟ ਸੀ ਦੇ ਨਾਲ ਕਪੈਸਿਟੀ ਐਡ ਹੋਣੀ ਹੈ ਉਧਰੋਂ ਮਨਫੀ ਹੋ ਜਾਣੀ ਹੈ।
ਵਾਸੂ ਜੀ, ਜਿੰਨੀ ਸਾਡੀ ਇਲੈਕਟ੍ਰੀਫਿਕੇਸ਼ਨ ਕਰਕੇ ਡਿਮਾਂਡ ਹੋਣੀ ਹੈ ਬਿਜਲੀ ਦੀ, ਸਾਈਟ ਸੀ ਡੈਮ ਵਰਗੇ 5 ਡੈਮ ਹੋਰ ਚਾਹੀਦੇ ਨੇ।
ਤੇ
ਸਾਡੇ ਕੋਲ ਹਾਈਡਰੋ ਇਲੈਕਟ੍ਰਿਕ ਕਪੈਸਿਟੀ ਨੂੰ ਐਕਸਪੈਂਡ ਕਰਨ ਦੇ ਵਾਸਤੇ ਉਸ ਤਰ੍ਹਾਂ ਦੀ ਹੁਣ ਗੁੰਜਾਇਸ਼ ਹੈ ਕੋਈ ਨਹੀਂ। ਇਸੇ ਕਰਕੇ ਜੌਨ ਰਸਟਡ ਜਦੋਂ ਗੱਲ ਕਰਦੇ ਨੇ ਨਿਊਕਲੀਅਰ ਪਾਵਰ ਦੀ, ਉਹ ਵੀ ਚਲੋ ਵਾਅਦਾ ਆਪਣੇ ਆਪ ਦੇ ਵਿੱਚ, ਕਿਉਂਕਿ ਇਸ ਵੇਲੇ ਤਾਂ ਬੀ ਸੀ ਜਿਹੜਾ ਕਲੀਨ ਐਨਰਜੀ ਐਕਟ ਆ ਉਹਦੇ ਵਿੱਚ 1980s ਤੋਂ ਹੀ ਨਿਊਕਲੀਅਰ ਪਾਵਰ ਦੀ ਜਿਹੜੀ ਜੋ ਉਹਦਾ ਵਾਧਾ ਹੈ ਜਾਂ ਉਹਦੀ ਡਿਵੈਲਪਮੈਂਟ ਆ ਉੱਥੇ ਬੈਨ ਲੱਗਿਆ ਹੋਇਆ, ਰੋਕ ਲੱਗੀ ਹੋਈ ਆ
ਐਕਸਟ੍ਰੈਕਸ਼ਨ ਦੇ ਉੱਤੇ, ਬੈਨ ਲੱਗਿਆ। ਸੋ ਬਾਈ ਡਿਫਾਲਟ ਨਿਊਕਲੀਅਰ ਐਨਰਜੀ ਦੇ
ਐਨਰਜੀ ਦੇ ਉੱਤੇ ਬੈਨ ਲੱਗਿਆ। ਸੋ ਜੌਨ ਰਸਟਡ ਕਹਿੰਦੇ ਨੇ ਵੀ ਅਸੀਂ ਨਿਊਕਲੀਅਰ ਪਾਵਰ ਨੂੰ ਕੰਸਿਡਰ ਕਰਾਂਗੇ, ਹਾਲਾਂਕਿ ਜਿਹੜਾ ਉਸ ਤੋਂ ਅਗਲਾ ਸਟੈਪ ਹੈ ਉਹ ਇਹ ਆ ਕਿ ਜੇ ਬੀ ਸੀ ਕੰਜ਼ਰਵੇਟਿਵ ਦੀ ਗਵਰਨਮੈਂਟ ਬਣਦੀ ਆ ਤੇ ਉਹ ਕਹਿੰਦੇ ਨੇ ਵੀ ਅਸੀਂ ਨਿਊਕਲੀਅਰ ਪਾਵਰ ਪਲਾਂਟ ਲਗਾਉਣਾ, ਜਿਹੜੇ ਛੋਟੇ ਰਿਐਕਟਰਸ ਦੀ ਉਹ ਗੱਲ ਕਰਦੇ ਨੇ, ਉਹ ਲੱਗਣੇ ਕਿੱਥੇ ਨੇ, ਕਿਹੜੀ ਕਮਿਊਨਿਟੀ, ਕਿਹੜੀ ਥਾਂ ਹੋਏਗੀ ਬੀ ਸੀ ਦੇ ਵਿੱਚ ਕੋਈ ਵੀ ਨਵਾਂ ਪ੍ਰੋਜੈਕਟ ਲਗਾ ਸਕਣਾ, ਉਹਨੂੰ ਲੈ ਕੇ ਕਿਹੋ ਜਿਹੀ ਮੁਖਾਲਫਤ ਤੇ ਕਿਹੋ ਜਿਹੇ ਪ੍ਰੋਟੈਸਟ ਹੁੰਦੇ ਨੇ ਕਿਸੇ ਤੋਂ ਗੱਲ ਲੁਕਵੀਂ ਨਹੀਂ ਆ। ਪਰ ਵਾਸੂ ਜੀ, ਜਿਹੜੇ ਹੁਣ ਆ ਜ਼ੀਰੋ ਐਮਿਸ਼ਨ ਵਹੀਕਲ ਸੰਬੰਧੀ ਜਿਸ ਤਰ੍ਹਾਂ ਦਾ ਵੀ ਇੱਕ ਉਤਸ਼ਾਹ ਨਜ਼ਰ ਆਉਂਦਾ ਸੀ ਨਾ 2 ਸਾਲ ਪਹਿਲਾਂ, ਉਹ ਉਤਸ਼ਾਹ ਹੁਣ ਕਾਫੀ ਮੱਠਾ ਪੈਂਦਾ ਨਜ਼ਰ ਆਉਂਦਾ ਪਿਆ। ਅੱਛਾ, ਅਜੇ ਇੱਕ ਬਹੁਤ ਵੱਡਾ ਇਹਦੇ ਵਿੱਚ ਕੰਟਰੀਬਿਊਟਿੰਗ ਫੈਕਟਰ ਆ ਜਿਹੜੀ ਸਰਕਾਰ ਵੱਲੋਂ ਸਬਸਿਡੀਜ਼ ਵੀ ਦਿੱਤੀਆਂ ਜਾਂਦੀਆਂ ਨੇ, ਹਾਲਾਂਕਿ ਉਹਨਾਂ ਨੂੰ ਇਨਕਮ ਟੈਸਟ ਕਰ ਦਿੱਤਾ ਗਿਆ ਪ੍ਰੋਵਿੰਸ਼ੀਅਲ ਲੈਵਲ 'ਤੇ, ਬਹੁਤ ਸਾਰੀਆਂ ਗੱਡੀਆਂ ਨੇ ਜਿਹੜੀਆਂ ਹੁਣ ਪ੍ਰੋਵਿੰਸ਼ੀਅਲ ਰੀਬੇਟ ਵਾਸਤੇ ਕੁਆਲੀਫਾਈ ਨਹੀਂ ਕਰਦੀਆਂ। ਪਰ ਜਿਸ ਤਰ੍ਹਾਂ ਦਾ ਹੁਣ ਸਰਕਾਰਾਂ ਦੇ ਵਿੱਚ ਤਬਦੀਲੀਆਂ ਦੇ ਆਸਾਰ ਵੱਖੋ ਵੱਖਰੇ ਲੈਵਲਸ 'ਤੇ ਬਣੇ ਹੋਏ ਨੇ, ਜੇ ਉਹ ਤਬਦੀਲੀਆਂ ਮਟੀਰੀਅਲਾਈਜ਼ ਹੋ ਜਾਂਦੀਆਂ ਨੇ ਤਾਂ ਇਹ ਸਬਸਿਡੀਜ਼ ਵੀ ਜਾਂਦੀਆਂ ਲੱਗਣਗੀਆਂ ਮੋਸਟ ਲਾਈਕਲੀ, ਅਤੇ ਜੇ ਸਬਸਿਡੀ ਗਈ ਤਾਂ ਹੋ ਸਕਦਾ ਹੈ ਈਵੀਜ਼ ਦੀ ਡਿਮਾਂਡ ਨੂੰ ਹੋਰ ਜ਼ਿਆਦਾ ਢਾਹ ਲੱਗੇ।
ਤੇ ਕੱਲ ਜਿਹੜੀ ਇਲਨ ਮਸਕ ਨੇ ਅਨਾਉਂਸਮੈਂਟ ਕੀਤੀ ਹੈ, ਜੇ ਉਹ ਚੀਜ਼ ਮਟੀਰੀਅਲਾਈਜ਼ ਹੋ ਜਾਂਦੀ ਹੈ ਤਾਂ ਫਿਰ ਤਾਂ ਸਭ ਕੁਝ ਹੀ ਉਥਲ ਪੁਥਲ ਹੋ ਜਾਣੀ ਹੈ ਸਾਰਾ। ਇਟਸ ਗੋਇੰਗ ਟੂ ਬੀ ਅ ਹਿਊਜ ਡਿਸਰਪਟਿਵ ਫੋਰਸ ਇਨ ਦਾ ਇੰਟਾਇਰ ਇੰਡਸਟਰੀ।
ਵਾਸੂ ਜੀ, ਜੇ ਕੱਲ ਦੀ ਉਸ ਅਨਾਊਂਸਮੈਂਟ ਨੂੰ ਵੇਖੀਏ ਜੋ ਇਲਨ ਮਸਕ ਵੱਲੋਂ ਕੀਤੀ ਗਈ ਕੈਲੀਫੋਰਨੀਆ ਦੇ ਵਿੱਚ, ਵਾਰਨਰ ਬ੍ਰਦਰ ਦਾ ਸਟੂਡੀਓ ਉਹਨਾਂ ਨੇ ਹਾਇਰ ਕੀਤਾ 30 ਏਕੜ ਦੀ ਥਾਂ ਸੀ, ਕਿਉਂਕਿ
ਇੱਕ ਸੈੱਟ ਲਾਇਆ ਪੂਰਾ,
ਹਾਂ ਇੱਕ ਸ਼ਹਿਰ ਨੁਮਾ ਜਗ੍ਹਾ ਚਾਹੀਦੀ ਸੀ ਨਾ ਦਿਖਾਉਣ ਲਈ ਵੀ ਉਹ ਰੋਬੋ ਟੈਕਸੀ ਜਾਂ ਕਿ ਸਾਈਬਰ ਕੈਬ ਉਹ ਚੱਲਦੀ ਕਿਵੇਂ ਆ। ਸੋ ਇੱਕ ਸਾਈਬਰ ਕੈਬ ਇੰਟਰੋਡਿਊਸ ਕੀਤੀ ਜਿਹੜੀ ਕਿ ਮਾਡਲ ਵਾਈ ਦੀ ਸ਼ਕਲ ਦੀ ਗੱਡੀ ਹੈ, ਪਰ ਉਹਦੇ ਜਿਹੜੇ ਦਰਵਾਜ਼ੇ ਨੇ
ਮਾਡਲ ਐਕਸ ਵਾਂਗ,
ਉਹ ਮਾਡਲ ਐਕਸ ਜਾਂ ਕਹਿ ਲਓ ਉਹ
ਬਟਰਫਲਾਈ,
ਹਾਂ ਬਟਰਫਲਾਈ, ਹਾਂ ਉਹ ਮੱਖੀ ਦੇ ਖੰਭਾ ਵਾਲੇ,
ਉਹਨੂੰ ਬਟਰਫਲਾਈ
ਡੋਰਸ, ਹਾਂ। ਸੋ ਉਹ ਵਾਲੇ ਡੋਰਸ ਨੇ ਉਹਦੇ, ਉਹਦੇ ਅੰਦਰ ਨਾ ਕੋਈ ਸਟੇਅਰਿੰਗ ਵੀਲ ਹੈ, ਨਾ ਕੋਈ ਪੈਡਲਸ ਨੇ, ਐਕਸੈਲਰੇਟਰ ਜਾਂ ਬ੍ਰੇਕ ਪੈਡਲ ਕੋਈ ਨਹੀਂ ਹੈਗਾ। ਸਕਰੀਨ ਥੋੜ੍ਹੀ ਹੋਰ ਜ਼ਿਆਦਾ ਵੱਡੀ ਲੱਗੀ ਆ, ਵੀ ਤੁਸੀਂ ਉਹ ਗੱਡੀ ਬੇਸਿਕਲੀ ਜੇ ਜਦੋਂ ਰੋਬੋ ਟੈਕਸੀ ਚੱਲਣੀ ਸ਼ੁਰੂ ਹੁੰਦੀ ਆ ਤੁਸੀਂ ਉਹਨੂੰ ਆਰਡਰ ਕਰੋਗੇ, ਤੁਸੀਂ ਉਹ ਤੁਹਾਡੇ ਦਰ 'ਤੇ ਆ ਜਾਏਗੀ, ਤੁਸੀਂ ਉਹ 'ਚ ਬੈਠੋ, ਉਹਨੇ ਤੁਹਾਨੂੰ ਲੈ ਜਾਣਾ ਜਿੱਥੇ ਵੀ ਤੁਸੀਂ ਪਹੁੰਚਣਾ। ਅਤੇ ਇਲਨ ਮਸਕ ਦਾ ਇਹ ਕਹਿਣਾ ਸੀ ਵੀ ਜਿਹੜੀ ਇਸ ਤਰ੍ਹਾਂ ਦੀ ਗੱਡੀ ਆ ਤੁਸੀਂ ਇਹਦੇ ਵਿੱਚ ਬਹਿ ਕੇ ਕੰਮ ਕਾਜ ਕਰ ਸਕਦੇ ਹੋ, ਤੁਹਾਨੂੰ ਨੀਂਦ ਆਈ ਹੈ ਤੁਸੀਂ ਸੌਂ ਸਕਦੇ ਹੋ, ਵੀ ਡਰਾਈਵਿੰਗ ਦੀ ਟੈਨਸ਼ਨ ਤੁਹਾਡੀ ਹਟ ਜਾਣੀ ਆ। 2026 ਤੋਂ ਉਹਨਾਂ ਨੇ ਆਖਿਆ ਕਿ ਇਹ ਜਿਹੜੀ ਗੱਡੀ ਆ, ਫਿਰ ਇਹ ਵੀ ਹੁਣ ਮੰਨੇ ਕਹਿੰਦੇ ਆਈ ਕੁਡ ਬੀ ਵੈਰੀ ਆਪਟੀਮਿਸਟਿਕ ਅਬਾਊਟ ਟਾਈਮ ਲਾਈਨਸ, ਕਹਿੰਦੇ 2026 ਕਹਿ ਲਓ, ਕਹਿੰਦੇ ਚਲੋ 2027 ਵੀ ਕਹਿ ਲਓ ਵੀ ਉਦੋਂ ਤੱਕ ਇਹ ਗੱਡੀ ਅਮਰੀਕਾ ਦੇ ਦੋ ਸਟੇਟਸ ਦੇ ਵਿੱਚ ਉਹਨੂੰ ਟੈਸਟ ਕੀਤਾ ਜਾਣਾ,
ਕਹਿੰਦੇ ਵੁੱਡ ਬੀ ਸੇਫ ਟੂ ਸੇ ਬਿਫੋਰ ਦ ਐਂਡ ਆਫ 2027
ਜੀ।
ਸੋ ਇਹਦੇ ਵਿੱਚ ਵਿਜੇ ਜੀ ਗੱਲ ਤਾਂ ਹੈ ਨਾ ਕਿ ਇਹ ਗੱਡੀ ਬਣਾ ਵੀ ਦੇਣਗੇ, ਇਹ ਗੱਡੀ ਲਾਂਚ ਵੀ ਕਰ ਦੇਣਗੇ, ਮੈਂ ਗੱਡੀ ਖਰੀਦ ਵੀ ਲਵਾਂਗਾ, ਪਰ ਮੇਰੇ ਕੋਲ ਵਾਰਨਰ ਬ੍ਰਦਰ ਦਾ ਸਟੂਡੀਓ ਨਹੀਂ
ਹੈਗਾ,
ਜਿਹੜਾ ਉਹ ਇਨਫਰਾਸਟ੍ਰਕਚਰ ਚਾਹੀਦਾ, ਸੜਕਾਂ ਜਿਹੜੀਆਂ ਚਾਹੀਦੀਆਂ ਨੇ, ਉਹਦੇ ਵਾਸਤੇ ਜਿਹੜਾ ਇਨਵਾਇਰਮੈਂਟ ਚਾਹੀਦਾ, ਇਕੋਸਿਸਟਮ ਚਾਹੀਦਾ, ਜਿਹਦੇ ਚ ਇਸ ਤਰ੍ਹਾਂ ਦੀਆਂ ਅਨਸੁਪਰਵਾਈਜ਼ਡ ਫੁੱਲ ਸੈਲਫ ਡਰਾਈਵਿੰਗ ਵਾਲੀਆਂ ਗੱਡੀਆਂ ਚੱਲਣਗੀਆਂ, ਉਹਦੇ ਵਾਸਤੇ ਹੋਰ ਬੜੇ ਕਿੰਤੂ ਪਰੰਤੂ ਨੇ। ਵੱਡੀ ਗੱਲ ਇਹ ਹੈ ਕਿ ਜਿਹੜਾ ਉਹ ਸੋਫਟਵੇਅਰ ਵੀ ਹੈ ਉਹ ਅਜੇ ਤੱਕ ਹੈ ਨਹੀਂ, ਸੋ ਉਹਦੇ ਬਾਰੇ ਵੀ ਕੱਲ ਇਲਨ ਮਸਕ ਨੇ ਕਿਹਾ ਕਿ ਜਿਹੜਾ ਅਨਸੁਪਰਵਾਈਜ਼ਡ ਫੁੱਲ ਸੈਲਫ ਡਰਾਈਵਿੰਗ ਇਹਨਾਂ ਦਾ ਸੋਫਟਵੇਅਰ ਆ, ਕਹਿੰਦੇ ਉਹ ਅਗਲੇ ਸਾਲ ਇਹਨਾਂ ਨੂੰ ਉਮੀਦ ਹੈ ਕਿ ਕੈਲੀਫੋਰਨੀਆ ਤੇ ਟੈਕਸਸ ਦੇ ਵਿੱਚ ਉਹਨੂੰ ਕਹਿੰਦੇ ਆਥੋਰਾਈਜੇਸ਼ਨ ਮਿਲ ਜਾਏਗੀ, ਉੱਥੇ ਕਹਿੰਦੇ ਗੱਡੀਆਂ ਜਿਹੜੀਆਂ ਨੇ ਡਰਾਈਵਰ ਤੋਂ ਬਿਨਾਂ ਵੀ ਚੱਲ ਸਕਣਗੀਆਂ, ਕਿ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਜਿਹੜੀ ਹਾਂ ਕੋਈ ਉੱਥੇ
ਅਨਸੁਪਰਵਾਈਜ਼ ਦੀ ਲੋੜ ਨਹੀਂ ਪਏਗੀ।
ਸੋ ਅਨਸੁਪਰਵਾਈਜ਼ ਸੋਫਟਵੇਅਰ ਨੂੰ ਵੀ ਅਗਲੇ ਸਾਲ ਕੈਲੀਫੋਰਨੀਆ ਤੇ ਟੈਕਸਸ ਦੇ ਵਿੱਚ ਕਹਿੰਦੇ ਮਾਨਤਾ ਮਿਲ ਜਾਣੀ ਹੈ, ਤੇ ਉਸ ਤੋਂ ਬਾਅਦ ਕਹਿੰਦੇ ਫਿਰ 2026 ਦੇ ਵਿੱਚ ਉਮੀਦ ਕਰ ਰਹੇ ਨੇ ਕਿ ਆਪਣੀ ਰੋਬੋਟ ਟੈਕਸੀ ਜਿਹੜੀ ਹੈ ਉਹਦੀ ਇਹ ਮੈਨੂਫੈਕਚਰਿੰਗ ਸ਼ੁਰੂ ਕਰ ਸਕਣਗੇ ਬਿਫੋਰ ਦੀ ਐਂਡ ਆਫ 2027।
ਸੋ ਨਾਲ
ਸੋ ਨਾਲ ਇਹਨਾਂ ਨੇ ਜਿਹੜੀ ਆਪਣੀ ਰੋਬੋ ਵੈਨ ਸੋ ਉਹਨੂੰ ਇਹ ਰੋਬੋਵਨ ਕਹਿ ਰਹੇ
ਸੀ,
ਸੋ ਉਹਦਾ ਨਾਮ ਵੀ ਥੋੜਾ ਸਟਾਈਲਿਸ਼ ਹੈ, ਵੈਸੇ ਰੋਬੋ ਵੈਨ ਲੇਕਿਨ ਸਮ ਪੀਪਲ ਕਾਲ ਇਟ ਰੋਬੋ ਵੈਨ, ਆਈ ਕਾਲ ਇਟ ਰੋਬੋਵਨ
ਰੋਬੋਵਨ ਚਾਰ ਪੰਜ ਵਾਰੀ ਰੋਬੋਵਨ ਕਿਹਾ ਉਹਨਾਂ
ਨੇ, ਤੇ ਉਹਦੇ ਵਿੱਚ ਕੀ ਆ ਕਿ ਉਹ ਬੇਸਿਕਲੀ ਇੱਕ
ਜ਼ਿਆਦਾ ਸਵਾਰੀਆਂ
ਵੀ ਕਹਿੰਦੇ 20 ਸਵਾਰੀਆਂ ਉਹਦੇ ਵਿੱਚ ਬੈਠ ਜਾਣਗੀਆਂ,
ਸਮਾਨ ਵੀ ਉਹ ਚ ਟ੍ਰਾਂਸਪੋਰਟ ਕੀਤਾ ਜਾ ਸਕਦਾ,
ਤੇ ਇਹਨਾਂ ਨੇ ਇੱਕ ਐਸਟੀਮੇਟ ਵੀ ਦਿੱਤਾ ਕਹਿੰਦੇ ਵੀ ਇਹਦੇ ਨਾਲ ਸਾਈਬਰ ਕੈਬ ਜਿਹੜੀ ਹੈ ਜਿਹੜੀ 2-ਡੋਰ ਵਾਲੀ ਜਿਹੜੀ ਟੈਕਸੀ ਰੋਬੋ ਟੈਕਸੀ ਉਹਦੇ ਵਿੱਚ ਕਹਿੰਦੇ ਜਿਹੜੀ ਪਰ ਰਾਈਡ ਕੋਸਟ ਹੋਏਗੀ ਤਕਰੀਬਨ 20 ਸੈਂਟ ਪਰ ਮਾਈਲ ਕਿਲੋਮੀਟਰ ਮਾਈਲ, ਸੋ 20 ਸੈਂਟ ਪਰ ਮਾਈਲ, ਤੇ ਜਿਹੜੀ ਰੋਬੋ ਵੈਨ ਆ ਉਹਦੀ ਕਹਿੰਦੇ ਕੋਸਟ ਹੋਣੀ ਆ $1 per mile, ਜੋ ਕਿ ਜੇ 20 ਬੰਦਿਆਂ ਨਾਲ ਤੁਸੀਂ ਡਿਵਾਈਡ ਕਰ ਲਓ 5 ਸੈਂਟ ਬਣੇ,
5 ਸੈਂਟ ਪਰ ਮਾਈਲ,
ਕਹਿੰਦੇ ਵੀ ਉਹਦੇ ਨਾਲ ਰੈਵੋਲੂਸ਼ਨਾਈਜ਼ ਹੋ ਜਾਏਗਾ, ਲੋਕ ਜਿਹੜੇ ਰੋਬੋਵਨ ਦੇ ਨਾਲ ਕਹਿੰਦੇ ਟਰੈਵਲ ਕਰਨਗੇ, ਜਿਹੜੇ ਪਾਰਕਿੰਗ ਲੋਟਸ ਨੇ ਉਹ ਪਾਰਕਸ ਦੇ ਵਿੱਚ ਤਬਦੀਲ ਹੋ
ਜਾਣਗੇ,
ਇਟ ਵਾਸ ਲਾਈਕ ਅ ਫਿਲਮ ਪ੍ਰੋਡਕਸ਼ਨ।
ਬਸ ਜੀ ਜਿਹੜਾ ਆਪਟੀਮਸ ਹਿਊਮਨੋਇਡ ਸੀਗਾ ਬਾਅਦ ਚ ਉਹਨੇ ਵੀ ਡਾਂਸ ਡੂਨਸ ਵੀ ਕੀਤਾ, ਉਹਨਾਂ ਨੇ ਲੋਕਾਂ ਨੂੰ ਡਰਿੰਕਸ ਵੀ ਵਰਤਾਈਆਂ, ਚੌਕਲੇਟਾਂ ਦੇ ਪੈਕਟ ਦਿੱਤੇ, ਲੋਕਾਂ ਨਾਲ ਰੌਕ ਪੇਪਰ ਸੀਜ਼ਰ ਖੇਡੇ, ਜਦੋਂ ਉਹ ਰੋਬੋਟ ਹਾਰ ਗਿਆ ਰੌਕ ਪੇਪਰ ਸੀਜ਼ਰ, ਫਿਰ ਉਹ ਹੈਰਾਨ ਹੋ ਕੇ ਆਪਣੇ ਹੱਥਾਂ ਵੱਲ ਵੇਖਦਾ ਸੀ। ਸੋ ਘਰਾਂ ਦੇ ਵਿੱਚ ਉਸ ਤਰ੍ਹਾਂ ਦੇ ਜਿਹੜੇ ਹਿਊਮਨੋਇਡਸ ਨੇ ਕਿ ਜੇ ਤੁਹਾਡਾ ਕੋਈ ਪੈਕੇਜ ਆਇਆ ਤੁਸੀਂ ਉਹਨੂੰ ਕਹੋ ਕਿ ਜਾ ਭਾਈ ਚੱਕ ਕੇ ਲਿਆ, ਉਹਨੇ ਜਾ ਕੇ ਲੈ ਆਉਣਾ ਤੁਹਾਨੂੰ, ਕਿ ਪਾਣੀ ਦਾ ਗਲਾਸ ਫੜਾ ਪੁੱਤ,
ਚਾਚਾ ਤਾਇਆ ਵੀ ਕਹਿ ਸਕਦੇ,
ਚਾਚੇ ਤਾਇਆ ਨੂੰ ਕਹਿੰਦਾ ਬੰਦਾ ਵੀ ਪਾਣੀ ਦਾ ਗਲਾਸ ਫੜਾਓ,
ਫੜਾਦੂ ਜੀ ਵੀ ਕਹਿ ਸਕਦੇ,
ਨਹੀਂ ਉਹਨਾਂ ਦਾ ਤੁਸੀਂ ਆਪ ਪਾਣੀ ਪਿਲਾਓਗੇ। ਤੇ ਸੋ ਜਿਹੜੇ ਹਿਊਮਨੋਇਡਸ ਨੇ, ਜਿਹੜੇ ਉਹ ਆਪਟੀਮਸ ਰੋਬੋਟਸ ਨੇ, ਉਹ ਵਾਸੂ ਜੀ ਉਹ ਵੀ ਕੱਲ੍ਹ ਉੱਥੇ ਇੰਟਰੋਡਿਊਸ ਕੀਤੇ ਗਏ, ਤੇ ਲੋਕੀ ਬੜੇ ਉਤਸੁਕਤਾ ਦੇ ਨਾਲ ਉਹਨੂੰ ਵੇਖਦੇ ਰਹੇ, ਨਹੀਂ ਵੀ 30,000। ਅੱਛਾ ਜਿਹੜਾ ਉਹ ਰੋਬੋ ਟੈਕਸੀ ਆ ਉਹ ਕਹਿੰਦੇ $30,000 ਦੀ ਆ ਜਾਣੀ ਆ, ਇਹ ਬਸ ਜੀ ਮੈਨੂੰ ਗੱਲ ਥੋੜੀ ਅਜੀਬ ਲੱਗੀ, ਮੈਨੂੰ ਲੱਗਦਾ ਤਾਂ ਸੋਫਟਵੇਅਰ 30,000 ਦਾ ਹੋਣਾ, ਗੱਡੀ ਨਹੀਂ 30,000 ਦੀ ਹੋ ਸਕਦੀ,
ਆਪ ਹੀ ਕਹਿੰਦੇ ਇਟ ਵਿਲ ਬੀ ਲੈਸ ਦੈਨ $30,000।
ਤੇ ਉਹਨਾਂ ਨੇ ਫਿਰ ਇਹ ਵੀ ਗੱਲ ਆਖੀ, ਕਹਿੰਦੇ ਜਿਹੜੇ ਇਸ ਵੇਲੇ ਲੋਕੀ ਕੋਈ ਊਬਰ ਜਾਂ ਲਿਫਟ ਚਲਾਉਂਦੇ ਨੇ ਟੈਕਸੀ ਦੇ ਕੰਮ 'ਚ ਨੇ, ਕਹਿੰਦੇ ਇੱਕ ਤਰ੍ਹਾਂ ਇੱਦਾਂ ਹੋ ਜਾਏਗਾ ਵੀ ਜਿਵੇਂ ਤੁਹਾਡੇ ਕੋਲ ਫਿਰ ਮਲਟੀਪਲ ਇਸ ਤਰ੍ਹਾਂ ਦੀਆਂ ਗੱਡੀਆਂ ਹੋਣਗੀਆਂ, ਤੇ ਜਿਵੇਂ ਕਿਸੇ ਆਜੜੀ ਕੋਲ ਭੇਡਾਂ ਹੁੰਦੀਆਂ ਨੇ ਤੇ ਉਹ ਆਪਣੀ ਫਲੋਕ ਨੂੰ ਮੈਨੇਜ ਕਰਦਾ, ਕਹਿੰਦੇ ਤੁਹਾਡੀਆਂ ਗੱਡੀਆਂ ਘੁੰਮ ਰਹੀਆਂ ਨੇ, ਤੁਸੀਂ ਉਹਨਾਂ ਨੂੰ ਬੈਠੇ ਬਸ ਇੱਕ ਥਾਂ ਤੋਂ ਮੈਨੇਜ ਕਰਦੇ ਪਏ ਹੋ। ਸੋ ਇਦਾਂ ਦਾ ਬੜਾ ਫਿਊਚਰਿਸਟਿਕ ਗੱਲਾਂ ਉਹਨਾਂ ਨੇ ਕੀਤੀਆਂ,
ਗੱਲਾਂ ਬੜੀਆਂ ਸੋਹਣੀਆਂ ਸੀ, ਉਹ ਤਸਵੀਰ ਉਹ ਫਿਲਮ ਬੜੀ ਸੋਹਣੀ ਸੀ ਜਿਹੜੀ ਇਹਨਾਂ ਨੇ ਦਿਖਾਈ ਹੈ ਵਾਰਨਰ ਬ੍ਰਦਰ ਸਟੂਡੀਓ ਦੇ ਵਿੱਚ, ਇਹਦੀ ਪ੍ਰੋਡਕਸ਼ਨ ਸਾਰੀ ਹੋਈ, ਤੇ ਉਹ ਬਹੁਤ ਸੋਹਣਾ ਸੀਗਾ ਇੱਕ ਦ੍ਰਿਸ਼, ਪਰ ਇਹਨੂੰ ਲੈ ਕੇ ਬਹੁਤ ਸਾਰੇ ਅਜੇ ਸਵਾਲ ਨੇ, ਤੇ ਇਲਨ ਮਸਕ ਦਾ ਇਤਿਹਾਸ ਵੀ ਰਿਹਾ ਵੀ ਇਹ ਕਈ ਸਾਲ ਬੜੀਆਂ ਸੋਹਣੀਆਂ ਫਿਲਮਾਂ ਦਿਖਾਉਂਦੇ ਰਹਿੰਦੇ ਆ, ਤੇ ਉਸ ਤੋਂ ਬਾਅਦ ਜਾ ਕੇ ਉਸ ਫਿਲਮ ਦਾ ਕਹਿ ਲਓ ਕਿ ਇੱਕ ਬੜਾ ਹੀ ਬੀ ਗ੍ਰੇਡ ਜਿਹਾ ਵਰਜ਼ਨ ਉਹ ਲਾਂਚ ਕਰਿਆ ਕਰਦੇ ਆ, ਤੇ ਜਿਹੜੀ ਪਹਿਲਾਂ ਇਹਨਾਂ ਨੇ Model 3 ਜਿਹੜੀਆਂ ਤਸਵੀਰਾਂ ਦਿਖਾਈਆਂ ਸੀ, ਜਿਹੜੇ ਉਹ ਕਨਸੈਪਟ ਦਿਖਾਏ ਸੀ, ਜਿਸ ਤਰ੍ਹਾਂ ਦੀ ਇਹਨਾਂ ਨੇ ਕੱਲ ਰੋਬੋਟ ਟੈਕਸੀ ਦਿਖਾਈ ਹੈ ਵੀਰੇ ਜੀ, ਉਸ ਤਰ੍ਹਾਂ ਦੀ ਜੇ ਇਹ ਲਾਂਚ ਕਰ ਦੇਣ ਤੇ ਉਹ ਤਾਂ ਟੋਇਆਂ ਦੇ ਵਿੱਚ ਹੀ ਵੱਜਦੀ ਫਿਰਨੀ ਹੈ, ਜਿਹੜੀ ਉਹ ਇਹਨਾਂ ਨੇ ਜਿਹੜੀ ਰੋਬੋਵਨ ਰੋਬੋ ਵੈਨ ਬਹੁਤ ਹੀ ਨੀਵੀਂ ਹੈ, ਉਹਦੀ ਗਰਾਊਂਡ ਕਲੀਅਰੈਂਸ ਤਾਂ ਹੈ ਹੀ ਨਹੀਂ, ਤੇ ਉਹਨੂੰ ਤਾਂ ਮਾਨਤਾ ਹੀ ਨਹੀਂ ਮਿਲਣੀ, ਜਿਹੜੇ ਆ ਸਾਰੇ ਰੈਗੂਲੇਟਰ ਨੇ ਉਹਨੇ ਪਾਸ ਹੀ ਨਹੀਂ ਕਰਨਾ,
ਟ੍ਰੈਮ ਜੀ ਲੱਗਦੀ ਦੇਖਣ ਨੂੰ,
ਸੋ ਉਹਦੇ ਵਾਸਤੇ ਤਾਂ ਥੋੜੀ ਪਟੜੀ ਵਿਛਾਣੀ ਪੈਣੀ, ਸੜਕਾਂ ਤੇ ਕਿਵੇਂ ਚੱਲੇਗੀ।
ਬੇਸਿਕਲੀ ਜੋ ਇਲਨ ਮਸਕ ਇਹਨਾਂ ਗੱਡੀਆਂ ਦੇ ਨਾਲ ਕਰਨਾ ਚਾਹ ਰਹੇ ਨੇ ਉਹੀ ਚੀਜ਼ ਹੈ ਜਿਹੜੀ ਅਸੀਂ ਸਕਾਈ ਟ੍ਰੇਨ ਦਾ ਵੇਖਦੇ ਹਾਂ, ਪਰ ਸਕਾਈ ਟ੍ਰੇਨ ਇੱਕ ਡਿਫਾਈਂਡ ਪੈਥਵੇ ਤੇ ਚੱਲਦੀ ਹੈ, ਹੈ ਨਾ, ਤੁਹਾਨੂੰ ਪਤਾ ਵੀ ਉਹਦੀ ਉਹੀ ਲੀਹ ਬਣੀ ਹੋਈ ਹੈ, ਉਸ ਲੀਹ ਦੇ ਉੱਪਰ ਉਹਨੇ ਚੱਲਣਾ,
ਜਿੱਦਾਂ ਆਪਣੀ ਸਕਾਈ ਟ੍ਰੇਨ ਡਿਲੇਡ ਹੈ,
ਅੱਛਾ
ਇਲਨ ਮਸਕ ਦੇ ਪਲਾਨ ਵੀ ਕਾਫੀ ਡਿਲੇ ਹੋ ਸਕਦੇ,
ਰਿਐਕਸ਼ਨ ਕਿਹੋ ਜਿਹਾ ਰਿਹਾ ਇਸ ਚੀਜ਼ ਦਾ, ਆਈ ਥਿੰਕ ਉਹਦਾ ਸਭ ਤੋਂ ਵੱਡਾ ਇੱਕ ਜਿਹੜਾ ਇੱਕ ਸੰਕੇਤ ਆ ਉਹ ਸਟਾਕ ਮਾਰਕੀਟ ਤੋਂ ਮਿਲ ਸਕਦਾ, ਵਾਸੂ ਜੀ, ਕੱਲ੍ਹ ਦੀ ਇਸ ਅਨਾਊਂਸਮੈਂਟ ਤੋਂ ਬਾਅਦ ਜਿੱਥੇ ਕਈਆਂ ਨੂੰ ਲੱਗਦਾ ਸੀ ਕਿ ਈਲੋਨ ਮਸਕ ਜਾਂ ਟੈਸਲਾ ਦਾ ਸਟਾਕ ਇਕਦਮ ਆਸਮਾਨ ਛੂ ਜਾਏਗਾ, ਵਾਸੂ ਜੀ ਲਗਭਗ 8.5% ਦੀ ਗਿਰਾਵਟ ਸਟਾਕ ਦੇ ਵਿੱਚ ਦਰਜ ਕੀਤੀ ਜਾ ਰਹੀ ਹੈ।
ਟ੍ਰੇਡਿੰਗ ਦੇ ਵਿੱਚ ਤਾਂ 10% ਦੀ ਵੀ ਗਿਰਾਵਟ ਦਰਜ ਹੋਈ ਪਹਿਲਾਂ
ਜੀ। ਸੋ ਕੋਈ ਇੰਨਾ ਜ਼ਿਆਦਾ ਲੋਕਾਂ ਨੂੰ ਇਸ ਚੀਜ਼ ਨੇ ਹਾਲ ਦੀ ਘੜੀ ਇੰਪ੍ਰੈਸ ਨਹੀਂ ਕੀਤਾ।
ਦੂਜੇ ਪਾਸੇ ਉਬਰ ਤੇ ਲਿਫਟ ਦੇ ਸ਼ੇਅਰ ਦੇ ਵਿੱਚ ਉਛਾਲ ਆਇਆ,
ਉਛਾਲ ਆਇਆ,
ਕਿਉਂਕਿ ਉਹਨਾਂ ਨੂੰ ਦਿਸ ਗਿਆ ਨਾ ਕਿ ਐਟਲੀਸਟ ਅਗਲੇ 2-3 ਸਾਲ ਤਾਂ ਕੁਝ ਨਹੀਂ ਹੋਣਾ।
ਜੀ ਜੀ ਜੀ, ਮਿਨੀਮਮ।
ਹਾਂ ਮਿਨੀਮਮ। ਸੋ 2027 ਦੇ ਅੰਤ ਤੋਂ ਪਹਿਲਾਂ ਉਹ ਕਹਿ ਰਹੇ ਨੇ ਅਜੇ ਵੀ ਪ੍ਰੋਡਕਸ਼ਨ ਸ਼ੁਰੂ ਕਰਾਂਗੇ, ਤੇ ਨਾਲ ਇਹ ਵੀ ਕਹਿਤਾ ਵੀ ਹੋ ਸਕਦਾ ਮੇਰੇ ਜਿਹੜੇ ਐਸਟੀਮੇਟਸ ਨੇ ਆਪਟੀਮਿਸਟਿਕ
ਹੋਣ। ਸੋ ਈਲੋਨ ਮਸਕ ਦੇ 2-3 ਸਾਲ ਕਹੇ ਤਾਂ ਉਹ ਤਾਂ ਜ਼ਿਆਦਾ, ਹੁਣ ਤੱਕ ਦਾ ਜੇ ਟਰੈਕ ਰਿਕਾਰਡ ਵੇਖੀਏ ਤਾਂ ਉਹ ਜ਼ਿਆਦਾ ਹੀ ਹੋ ਕੇ ਨਿਕਲਦੇ
ਨੇ। ਤਸਵੀਰ ਬਹੁਤ ਸੋਹਣੀ ਹੈ
ਜੀ ਜੀ,
ਇਹ ਚੀਜ਼ ਹੋ ਜਾਏ ਲਾਗੂ ਤੇ ਸ਼ਾਇਦ ਬਹੁਤ ਵਧੀਆ ਇੱਕ ਰੈਵੋਲੂਸ਼ਨ ਆਏ। ਪਰ ਜਿਹੜੇ ਉਬਰ ਡਰਾਈਵਰਸ ਨੇ, ਜਿਹੜੇ ਟੈਕਸੀ ਡਰਾਈਵਰਸ ਨੇ, ਉਸ ਇੰਡਸਟਰੀ ਦਾ ਕੀ ਬਣੇਗਾ? ਬਹੁਤ ਸਾਰੇ ਸਵਾਲ।
ਅਸੀਂ ਕੱਲ ਘਰ ਬੈਠੇ ਗੱਲ ਕਰਦੇ ਸੀ ਵੈਨ ਵੀ ਵਰ ਲੁਕਿੰਗ ਐਟ ਦੈਟ ਇਵੈਂਟ, ਜਿਹੜਾ ਖਾਸ ਤੌਰ ਤੇ ਹਿਊਮਨੋਇਡ ਰੋਬੋਟ ਆ।
ਤੁਸੀਂ ਸੋਹਣੀ ਸੀ ਸੁਣਦੇ ਸ਼ਾਮ ਵਾਲਾ
ਵਾਸੂ ਜੀ, ਉਹ ਵੀ ਸੁਣਿਆ ਸੀ ਨਾਲ।
ਨਹੀਂ ਨਹੀਂ ਨਹੀਂ
ਵਾਸੂ ਜੀ, ਇੱਕ ਘੰਟਾ
ਇਹ ਫੜੇਗੇ ਤੁਸੀਂ ਅੱਜ,
ਇੱਕ ਘੰਟਾ ਲੇਟ ਹੋਇਆ ਇਹ ਸੈਗਮੈਂਟ ਸ਼ੁਰੂ। ਮੈਨੂੰ ਲੱਗਦਾ ਈਲੋਨ ਮਸਕ ਵੀ ਤੁਹਾਡੀਆਂ ਖਬਰਾਂ ਹੀ ਸੁਣਦੇ ਸੀ। 7 ਵਜੇ ਦਾ ਸ਼ੁਰੂ ਹੋਣਾ ਸੀ ਇਹ ਇਵੈਂਟ, ਤੇ 2.5 million ਜਨਤਾ
ਗੁੱਡ ਕਮ ਬੈਕ ਵਿਜੇ
ਆਨਲਾਈਨ ਬੈਠੇ ਇੰਤਜ਼ਾਰ ਕਰ ਰਹੇ
ਸੀ।
ਉਹਨਾਂ ਨੇ ਖਬਰਾਂ ਸੁਣੀਆਂ ਤੁਹਾਡੀਆਂ ਈਲੋਨ ਮਸਕ ਨੇ, ਉਹ ਤੋਂ ਬਾਅਦ ਆਏ ਫਿਰ।
ਠੀਕ
ਹੈ, 8 ਵਜੇ ਬ੍ਰੇਕ ਲਈ ਸੀ ਤੁਸੀਂ, ਮੈਂ ਕਿਹਾ ਓਪਨ ਲਾਈਨ ਕੀਤਾ ਗੱਲ?
ਇਹ ਦੇਖੋ ਤੁਹਾਨੂੰ ਪਤਾ ਹੀ ਨਹੀਂ।
ਨਹੀਂ ਮੈਨੂੰ ਪਤਾ ਨਹੀਂ ਨਾ, ਕਿਉਂਕਿ ਮੈਂ ਫਿਰ ਉਦੋਂ ਦੇਖਣ ਲੱਗ ਗਿਆ ਸੀ,
ਗੱਲ ਨਹੀਂ ਕੀਤਾ
ਨਹੀਂ ਕੀਤਾ। ਫਿਰ ਈਲੋਨ ਮਸਕ ਕਹਿੰਦੇ ਹੋਰ ਨਹੀਂ ਵੇਟ ਕਰ ਹੋਣੀ ਹੁਣ, ਕਹਿੰਦੇ ਬਸ ਜੀ ਕੋਈ ਨਹੀਂ ਚਲੋ ਹੁਣ ਬਾਕੀ। ਫਿਰ ਮੈਂ ਕਿਹਾ ਦੇਖ ਲਈਏ ਸਵੇਰੇ ਗੱਲ ਵੀ ਕਰਨੀ ਜਾ ਕੇ, ਕੁਛ ਪਤਾ ਤਾਂ ਹੋਵੇ। ਖਬਰਾਂ ਤੁਸੀਂ ਉਹ ਵੀ ਸੁਣਾ ਦੇਣੀਆਂ।
ਚਲੋ ਹੁਣ ਹੋ ਗਿਆ।
ਅੱਛਾ, ਇਹਦੇ ਵਿੱਚ ਅਸੀਂ ਕੱਲ ਘਰ ਬੈਠੇ ਗੱਲ ਕਰਦੇ ਸੀ ਵੀ ਦੇਖੋ ਜਿਹੜਾ ਇਹ ਹਿਊਮਨੋਇਡ ਵਾਲਾ ਹਿਸਾਬ ਕਿਤਾਬ ਹੈ, ਇਹ ਕਾਫੀ ਰੈਵੋਲਿਊਸ਼ਨਾਈਜ਼ਿੰਗ ਚੀਜ਼ ਹੋ ਸਕਦੀ ਆ। ਘਰ ਦੇ ਵਿੱਚ ਸੋਚੋ ਹੈ ਨਾ ਵੀ ਰੋਬੋਟ ਇੱਕ ਤੋਂ ਘੁੰਮਦੇ ਪਏ ਨੇ। ਦੇਖੋ 20-30-40 ਸਾਲ ਪਹਿਲਾਂ ਜੇ ਕੋਈ ਕਹਿੰਦਾ ਕਿ ਜੀ ਟੈਕਨੋਲੋਜੀ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀਆਂ ਆ ਜਾਣੀਆਂ ਕਿ ਤੁਹਾਨੂੰ ਘਰ ਦੇ ਵਿੱਚ ਵੈਕਿਊਮ ਕਲੀਨਰ ਆਪੇ ਹੀ ਹੋ ਜਾਣਾ ਹੈ ਨਾ, ਜਾਂ ਡਿਸ਼ ਵਾਸ਼ਰਸ ਹੋਣਗੇ, ਇੱਦਾਂ ਦੇ ਅਪਲਾਇੰਸਿਸ ਆ ਜਾਣਗੇ, ਜੋ ਅਪਲਾਇੰਸਿਸ ਬਾਰੇ 50-60 ਸਾਲ ਪਹਿਲਾਂ ਸੋਚਿਆ ਜਾਂਦਾ ਸੀ, ਅੱਜ ਦੀ ਤਾਰੀਖ ਵਿੱਚ ਅਸੀਂ ਉਹੀ ਚੀਜ਼ ਰੋਬੋਟਸ ਬਾਰੇ ਸੋਚ ਰਹੇ ਹਾਂ। ਪਰ ਬਸ ਜੀ, ਉਹ ਮਟੀਰੀਅਲਾਈਜ਼ ਹੁੰਦੀ ਹੁਣ ਚੀਜ਼ਾਂ ਨਜ਼ਰ ਆਉਂਦੀਆਂ ਨੇ, ਪਰ ਜਿਹੜਾ ਰੋਬੋਟ ਸਾਹਮਣੇ ਬੈਠਾ, ਜਿਹੜਾ ਤੁਹਾਡੀ ਭਾਸ਼ਾ ਵੀ ਸਮਝਦਾ, ਜਿਹੜਾ ਤੁਹਾਨੂੰ ਦੇਖ ਵੀ ਰਿਹਾ, ਹੁਣ ਹੋ ਸਕਦਾ ਵੀ ਦੋ ਮਿੱਤਰ ਆਪਸ ਦੇ ਵਿੱਚ ਕਿਸੇ ਹਿਸਾਬ ਨਾਲ ਕਿਸੇ ਇੱਕ ਪਰਟੀਕੁਲਰ ਲਹਿਜੇ 'ਚ ਗੱਲ ਕਰਦੇ ਹੋਣ, ਤੇ ਉਹ ਰੋਬੋਟ ਨੇ ਸੁਣ ਲਿਆ ਵੀ ਆਪਸ 'ਚ ਇੱਦਾਂ ਇਨਫੋਰਮਲੀ ਗੱਲ ਕਰਦੇ ਨੇ। ਅਗਲੀ ਵਾਰ ਜਦੋਂ ਫਰੈਂਡ ਘਰ ਆਇਆ ਹੋਵੇ, ਹੁਣ ਉਹ ਸ਼ਕਲ ਉਹਨੇ ਦੇਖ ਕੇ ਪਛਾਣ ਲੈਣਾ, ਉਹਨੇ ਕਹਿਣਾ ਇਹਦੇ ਨਾਲ ਤਾਂ ਜਿਹੜਾ ਮੇਰਾ ਬਾਊ ਆ ਵੀ ਇੱਦਾਂ ਗੱਲ ਕਰਦਾ, ਵੀ ਮੇਰਾ ਬਾਊ ਇਹਨੂੰ ਤਾਂ ਐਂ ਕਹਿ ਕੇ ਬੁਲਾਉਂਦਾ,
ਤੁਸੀਂ ਰੱਖਣਾ ਨੌਕਰ ਵਾਂਗ ਹਿਸਾਬ ਲਾ ਲਿਆ ਮੈਂ ਤੁਹਾਡਾ ਸਾਰਾ, ਤੁਸੀਂ ਉਹਨੂੰ ਠੀਕ ਆ।
ਨਹੀਂ ਨਹੀਂ, ਪਹਿਲਾਂ ਪੁੱਟ ਗਿਆ ਇਹ,
ਠੀਕ ਆ
ਹੈ ਨਾ, ਉਹਨੇ ਕਹਿਣਾ ਵੀ ਬਾਊ ਤੈਨੂੰ ਇੱਦਾਂ ਗੱਲ ਕਰਦਾ। ਹੁਣ ਬਸ ਵੀ ਸੋਚੋ, ਅਗਲਾ ਉਹਨੂੰ ਘਰ ਆਏ ਮਹਿਮਾਨ ਨੂੰ ਕੋਈ ਗਲਤ ਜੀ ਗੱਲ ਕਹਿ ਦੇਵੇ, ਜਿਹੜਾ ਕਿ ਉਹ ਮਹਿਮਾਨ ਆਪਣੇ ਦੋਸਤ ਦੀ ਜ਼ਬਾਨੀ ਤੇ ਜਰ ਲਏਗਾ, ਪਰ ਜੇ ਉਹ ਰੋਬੋਟ ਨੇ ਕਹਿ ਦਿੱਤੀ ਤੇ ਫਿਰ ਗੱਲ ਸਮੱਸਿਆ ਵੀ ਹੋ ਸਕਦੀ ਆ।
ਰੋਬੋਟ ਕੁੱਟਦਾ ਵੀ ਆ,
ਰੋਬੋਟ ਕੁੱਟ ਦਿੰਦਾ,
ਸੁਣਨੀ ਪੈਣੀ ਹੈ ਇਹਨਾਂ ਤਾਂ। ਵੈਸੇ ਇੰਟਰਸਟਿੰਗ ਫਿਊਚਰ ਨਹੀਂ ਸੋਚਿਆ ਹੁਣ ਆਪਣੇ ਰੋਬੋਟ ਬਾਰੇ ਜਿੰਨਾ ਤੁਸੀਂ ਸੋਚ ਲਿਆ,
ਇਟਸ ਗੋਇੰਗ ਟੂ ਬੀ ਇੰਟਰਸਟਿੰਗ ਫਿਊਚਰ। ਯਾਰ ਤੁਸੀਂ ਸੋਚੋ, ਤੁਹਾਡੇ ਇੱਥੇ ਨਾਲ ਬੈਠਾ ਹੋਵੇ ਰੋਬੋਟ, ਉਹਨੇ ਸਾਰਾ ਕੁਝ ਸਕੈਨ ਕਰੀ ਜਾਣਾ, ਉਹਨੂੰ ਪਤਾ ਤੁਸੀਂ ਕਿੱਦਾਂ ਦਿਸਦੇ ਹੋ, ਉਹਨੇ ਤੁਹਾਨੂੰ ਇਹ ਵੀ ਦੱਸੀ ਜਾਣਾ ਵੀ ਬੰਦਾ ਤਾਂ ਉਹ ਦੇਖ ਕੇ ਕਈ ਵਾਰੀ ਕਮੈਂਟ ਕਰਦਾ ਯਾਰ ਮੋਟੇ ਹੋ ਗਏ ਲੱਗਦੇ ਹੋ, ਯਾਰ ਭਾਰ ਇੱਦਾਂ ਠੀਕ ਨਹੀਂ ਲੱਗਦਾ, ਯਾਰ ਉਹਨੇ ਤਾਂ ਇੱਕਦਮ ਇਹਨਾਂ ਦਾ ਸਟੀਕ ਚੀਜ਼ਾਂ ਦੱਸ ਦੇਣੀਆਂ।
ਸੱਚ ਬੋਲੂਗਾ,
ਸੱਚ ਬੋਲੂਗਾ,
ਨਹੀਂ ਉਹ ਚ ਹੋਊਗਾ ਮੋੜ ਹੈ ਨਾ, ਪੁੱਤ ਅੱਖਾਂ ਬੰਦ ਕਰ ਲੈ,
ਅੱਖਾਂ ਬੰਦ ਕਰ ਲੈ, ਠੀਕ ਹੈ,
ਕਹਿਣਾ ਉਹਨੂੰ ਪੁੱਤ ਹੀ ਆਪਾਂ,
ਕਹਿਣਾ ਪਤਾ। ਅੱਛਾ,
ਤੇ ਉਹਨੂੰ ਕਹਿਣਾ ਵੀ ਤੂੰ ਸਾਨੂੰ ਬਾਊ ਜੀ ਕਹਿਣਾ।
ਹਾਂ, ਬਾਊ ਜੀ ਚੇਟੀ।
ਈਲੋਨ ਮਸਕ ਨੂੰ ਕਹੋ ਆਹ ਵਾਲੀ ਗੱਲਬਾਤ ਸੁਣੇ।
ਹਾਂ,
ਕਾਲਾਂ ਦੀ ਚੜ੍ਹੇ ਆ ਸੁਣੇ।
ਵਾਸੂ ਜੀ, ਰੋਬੋਟ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਰਿਐਕਸ਼ਨ ਆ ਰਹੇ ਨੇ ਵੀ ਰੋਬੋਟ, ਵੈਸੇ ਸਾਡੇ ਸੁਣਨ ਵਾਲੇ ਇਹ ਜ਼ਰੂਰ ਦੱਸਣ ਮੈਸੇਜ ਕਰਕੇ ਕਿ $30,000 ਦਾ ਜੇ ਰੋਬੋਟ ਹੋਵੇ, ਉੱਤੇ ਕੋਈ ਫਾਈਨੈਂਸਿੰਗ ਆਫਰ ਉਫਰ ਵੀ ਹੋਣੀ ਵੀ $400-$500 ਮਹੀਨੇ ਦੀ ਕਿਸ਼ਤ ਤੇ, ਵੁੱਡ ਯੂ ਗੈਟ ਅ ਰੋਬੋਟ? ਹਾਂ, ਕੀ ਤੁਸੀਂ ਰੋਬੋਟ ਖਰੀਦਣਾ ਪਸੰਦ ਕਰੋਗੇ ਜਿਹੜਾ ਘਰ ਦੇ ਆਲੇ ਦੁਆਲੇ ਵੀ ਜਾ ਪੁੱਤ ਘਾਹ ਕੱਟ ਕੇ ਆ ਜਾ, ਉਹਨੇ ਥੱਕਣਾ ਵੀ ਨਹੀਂ, ਹੁਣ ਸਿਰਫ ਚਾਰਜ ਚੂਰਜ ਕਰਨ ਦੀ ਲੋੜ ਪੈਣੀ ਆ। ਕੋਈ ਸਮਾਲ ਵੰਡਰ ਨਾਮ ਦਾ ਇੱਕ ਸੀਰੀਅਲ ਹੋਇਆ ਕਰਦਾ ਸੀ, ਇੱਕ ਟੀਵੀ ਸੀਰੀਜ਼ ਸੀ, ਉਹਦੇ 'ਚ ਹੁੰਦਾ ਨਾ ਇੱਕ ਬੱਚੀ ਰੋਬੋਟ, ਵਿੱਕੀ, ਹਾਂ ਵਿੱਕੀ ਦਾ ਰੋਬੋਟ, ਉਹ ਕਾਫੀ ਪਾਪੂਲਰ ਸੀਰੀਜ਼ ਸੀ। ਹੁਣ ਦੇਖੋ ਉਹ ਚੀਜ਼ਾਂ ਅਸਲੀ ਹੁੰਦੀਆਂ ਨਜ਼ਰ ਆਉਂਦੀਆਂ ਨੇ। ਬਾਕੀ ਜਿਹਨਾਂ ਨੂੰ ਰੋਬੋਟ ਬਾਰੇ ਜ਼ਿਆਦਾ ਜਾਣਕਾਰੀ ਚਾਹੀਦੀ ਆ, ਉਹ ਰਜਨੀਕਾਂਤ ਵਾਲੀ ਫਿਲਮ ਦੇਖ ਲੈਣ, ਚੇਟੀ।
ਆਪਾਂ ਇੱਕ ਚੀਜ਼ ਚੈੱਕ ਕਰਨੀ ਬਸ, ਕਿ ਸਾਡੇ ਜੇ ਸ਼ੋਅ ਦੇ ਨੋਟਸ ਬਣਾ ਦਿਆ ਕਰੂ,
ਹਾਂ
ਆਪਾਂ ਫਿਰ ਲੈ ਲੈਣਾ,
ਆਪਾਂ ਫਿਰ ਲੈਣਾ, ਬਿਲਕੁਲ ਯੈਸ,
ਜ਼ਿੰਦਗੀ ਥੋੜੀ ਸੌਖੀ ਹੋ ਜਾਏ।
ਹਾਂ ਹਾਂ, ਸਹੀ ਗੱਲ ਆ, ਵੈਸੇ
ਸਾਰੀ ਰਿਸਰਚ ਕਰਕੇ ਦੇ ਦੇ,
ਹਾਂ
ਆਪਾਂ ਬਸ ਜਾ ਕੇ ਮਾਈਕ ਤੇ ਬੋਲਣਾ ਹੀ
ਹੋਏ,
ਜਿੱਦਾਂ ਬਹੁਤ ਸਾਰੇ ਹੋਸਟ ਕਰਦੇ।
ਓ ਮੈਨ, ਓਕੇ, ਵੈਲ ਬਸ ਜੀ ਐਂ ਕਰੀਏ ਆਪਾਂ, ਕਿਬੈਕ
ਖਬਰ ਦਾ ਰੁੱਕ ਕੇ
ਕਿਬੈਕ ਚੱਲੀਏ ਵੀਰੇ,
ਕਿਬੈਕ ਚੱਲੀਏ, ਡੀਸੀ ਜੋਗੇ ਰਹੇ ਨੇ
ਕਿਬੈਕ ਵਾਲੇ। ਕਿਬੈਕ ਵਾਲੇ ਇਹ ਕਹਿੰਦੇ ਨੇ ਕਿ ਫੈਮਿਲੀ ਦੇਖੋ ਫੈਮਿਲੀ ਡਾਕਟਰਸ ਦੀ ਕਿੱਲਤ ਕਿਊਬੈਕ ਦੇ ਵਿੱਚ ਵੀ ਅਕਰੋਸ ਦਾ ਕੰਟਰੀ ਇਹ ਸਮੱਸਿਆ ਬਣੀ ਹੋਈ ਹੈ। ਫੈਮਿਲੀ ਡਾਕਟਰਸ ਦੀ ਸ਼ੋਰਟੇਜ ਨਾਲ ਨਜਿੱਠਣ ਦਾ ਕਿਊਬੈਕ ਦੇ ਵਿੱਚ ਇੱਕ ਜੋ ਜਿਸ ਫਾਰਮੂਲੇ 'ਤੇ ਕੰਮ ਕੀਤਾ ਜਾ ਰਿਹਾ ਉਹਨਾਂ ਦਾ ਇਹ ਕਹਿਣਾ ਵੀ ਜਿਹੜੇ ਵਿਅਕਤੀ ਸਭ ਤੋਂ ਜ਼ਿਆਦਾ ਵਲਨਰੇਬਲ ਨੇ, ਜਿਨ੍ਹਾਂ ਦੀ ਸਿਹਤ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਦਰਪੇਸ਼ ਹੈ, ਉਹਨਾਂ ਨੂੰ ਹੀ ਫੈਮਿਲੀ ਡਾਕਟਰ ਦਾ ਐਕਸੈਸ ਪ੍ਰਦਾਨ ਕੀਤਾ ਜਾਏਗਾ। ਜੇ ਕੋਈ ਵਿਅਕਤੀ ਪਰਫੈਕਟਲੀ ਹੈਲਥੀ ਆ, ਦੇਖੋ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਕਦੇ ਫੈਮਿਲੀ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਪਰ ਦੇ ਹੈਵ ਅ ਫੈਮਿਲੀ ਡਾਕਟਰ, ਦੇ ਆਰ ਅਟੈਚਡ ਟੂ ਅ ਫੈਮਿਲੀ ਡਾਕਟਰ, ਡਾਕਟਰ ਕੋਲ ਨਹੀਂ ਜਾਣਾ ਪੈਂਦਾ, ਬੜੀ ਚੰਗੀ ਗੱਲ ਆ ਕਿ ਤੁਹਾਡੀ ਸਿਹਤ ਠੀਕ ਠਾਕ ਹੈ, ਵਧੀਆ ਹੈ। ਕਿਊਬੈਕ ਦੇ ਵਿੱਚ ਹੁਣ ਇਸ ਗੱਲ 'ਤੇ ਵਿਚਾਰ ਕੀਤਾ ਜਾ ਰਿਹਾ ਵੀ ਜਿਹੜੇ ਲੋਕ ਚੰਗੇ ਸਿਹਤਯਾਬ ਨੇ ਉਹਨਾਂ ਨੂੰ ਡਾਕਟਰ ਕੋਲ ਕਦੇ ਗਏ ਹੀ ਨਹੀਂ, ਉਹਨਾਂ ਨੂੰ ਫੈਮਿਲੀ ਡਾਕਟਰ ਦਾ ਐਕਸੈਸ ਕਿਉਂ ਹੋਵੇ? ਉਹਨਾਂ ਲੋਕਾਂ ਨੂੰ ਐਕਸੈਸ ਦਿਓ ਜਿਹੜੇ ਬਿਮਾਰ ਨੇ, ਜਿਨ੍ਹਾਂ ਨੂੰ ਡਾਕਟਰ ਦੀ ਕੇਅਰ ਦੀ ਜ਼ਿਆਦਾ ਲੋੜ ਆ, ਪਰ ਡਾਕਟਰ ਉਹਨਾਂ ਨੂੰ ਮਿਲਦਾ ਕੋਈ ਨਹੀਂ। ਸੋ ਵਾਸੂ ਜੀ, ਇਹ ਪਲਾਨ ਕੰਮ ਕਿਵੇਂ ਕਰੋ ਫਿਰ?
ਯਾ ਸੋ ਕਿਊਬੈਕ ਦੇ ਵਿੱਚ ਕਿਊਬੈਕ ਦੀ ਸਰਕਾਰ ਨੇ ਇੱਕ ਰਿਪੋਰਟ ਤਿਆਰ ਕਰਵਾਈ ਸੀ, INESS ਕਰਕੇ ਕੋਈ ਗਰੁੱਪ ਹੈ, ਫ੍ਰੈਂਚ ਨਾਮ ਹੈ ਬਹੁਤ ਲੰਮਾ। ਉਹਨਾਂ ਨੇ ਇਹ ਰਿਪੋਰਟ ਤਿਆਰ ਕੀਤੀ, ਸਰਕਾਰ ਨੂੰ ਦਿੱਤੀ ਸੀ ਉੱਥੇ ਕਿਊਬੈਕ ਦੇ ਵਿੱਚ। ਉਸ ਰਿਪੋਰਟ ਨੂੰ ਇਸ ਹਫ਼ਤੇ ਬੁੱਧਵਾਰ ਪਰਸੋਂ ਜਨਤਕ ਕੀਤਾ ਗਿਆ ਸੀ, ਅਤੇ ਫਿਰ ਪਤਾ ਲੱਗਿਆ ਕਿ ਕਿਊਬੈਕ ਦੀ ਸਰਕਾਰ ਤਾਂ ਇਸ ਰਿਪੋਰਟ ਬਾਰੇ ਕਈ ਮਹੀਨਿਆਂ ਤੋਂ ਬਹੁਤ ਸੀਰੀਅਸਲੀ ਵਿਚਾਰ ਕਰ ਰਹੀ ਹੈ। ਉਸ ਰਿਪੋਰਟ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਜਿਹੜੇ ਕੋਈ ਬਹੁਤ ਸੀਰੀਅਸ ਜਾਂ ਕਰੋਨਿਕ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਲੋਕ, ਕੋਈ ਕੈਂਸਰ ਦਾ ਮਰੀਜ਼ ਆ, ਕੋਈ ਹਾਰਟ ਡਿਜ਼ੀਜ਼ ਆ, ਕਿਸੇ ਨੂੰ ਕੋਈ ਮੈਂਟਲ ਹੈਲਥ ਦੀ ਬਹੁਤ ਸੀਰੀਅਸ ਕੋਈ ਪ੍ਰੋਬਲਮ ਹੈ, ਈਵਨ ਜੇ ਕੋਈ ਡਾਇਬਟੀਜ਼ ਦਾ ਕੋਈ ਮਰੀਜ਼ ਆ ਜਿਹਨੂੰ ਕੰਸਿਸਟੈਂਟਲੀ ਹੈਲਥ ਕੇਅਰ ਦੀ ਲੋੜ ਹੈ, ਉਹਨਾਂ ਨੂੰ ਕਹਿੰਦੇ ਫੈਮਿਲੀ ਡਾਕਟਰ ਦੀ ਐਕਸੈਸ ਦਿਓ। ਤੇ ਉੱਥੇ ਕਿਊਬੈਕ ਦੇ ਵਿੱਚ ਇਸ ਵੇਲੇ ਸੀਨ ਕੀ ਹੈ ਕਿ 21 ਲੱਖ ਕੁਬੈਕਰਸ ਦੇ ਕੋਲ ਫੈਮਿਲੀ ਡਾਕਟਰ ਦੀ ਐਕਸੈਸ ਨਹੀਂ ਹੈ।
That's 2022-2023 number.
Yeah, so 2.1 million Quebecers don't have access to family doctor. ਉਹਨਾਂ ਵਿੱਚੋਂ 5 ਲੱਖ ਅਜਿਹੇ ਨੇ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਤੇ ਉਹ ਬੜੇ ਸੀਰੀਅਸਲੀ
ਬਿਮਾਰ ਵੀ ਹੈਗੇ ਨੇ,
ਉਹਨਾਂ ਨੂੰ ਕੋਈ ਸੀਰੀਅਸ ਜਾਂ ਕਰੋਨਿਕ ਕੋਈ ਹੈਲਥ ਪ੍ਰੋਬਲਮ ਹੈ,
ਰੈਗੂਲਰ ਫਾਲੋ ਅਪ ਦੀ ਜਿਨ੍ਹਾਂ ਨੂੰ
ਜ਼ਰੂਰਤ ਹੈ। ਸੋ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਇਹ ਸੁਝਾਇਆ, ਕਹਿੰਦੇ ਕਿ ਜੇ ਅਸੀਂ ਇਸ ਚੀਜ਼ ਨੂੰ ਲਾਗੂ ਕਰ ਦਈਏ ਕਿ ਵੀ ਸਿਰਫ ਉਹ ਜਿਹੜੇ 5 ਲੱਖ ਲੋਕ ਨੇ ਉਹਨਾਂ ਨੂੰ ਹੀ ਫੈਮਿਲੀ ਡਾਕਟਰ ਮੁਹੱਈਆ ਕਰਾਈਏ, ਤਾਂ ਉਹਦੇ ਨਾਲ ਕੀ ਹੋਏਗਾ, 15 ਲੱਖ ਡਾਕਟਰ ਅਪੁਆਇੰਟਮੈਂਟਸ ਫ੍ਰੀ ਅਪ ਹੋ ਜਾਣਗੀਆਂ, ਤੇ ਸਾਰਿਆਂ ਨੂੰ ਹੀ ਫਿਰ ਜਿਹਨਾਂ ਦੇ ਕੋਲ ਫੈਮਿਲੀ ਡਾਕਟਰ ਨਹੀਂ ਉਹਨਾਂ ਨੂੰ ਮਿਲ ਸਕੇਗਾ। ਤੇ ਇਹਦੇ ਨਾਲ
ਸੁਣੇ ਪ੍ਰਾਇਮਰੀ ਕੇਅਰ ਦੀ ਵੀ ਇੱਕ ਤਰ੍ਹਾਂ ਟ੍ਰਾਇਜਿੰਗ ਹੋ ਗਈ।
ਹਾਂ ਬਿਲਕੁਲ,
ਜਿਵੇਂ ਐਮਰਜੈਂਸੀ ਚ ਹੁੰਦਾ ਨਾ ਵੀ ਆਹ ਵਿਅਕਤੀ ਜ਼ਿਆਦਾ ਗੰਭੀਰ ਫੱਟੜ,
ਬਿਲਕੁਲ ਸਹੀ,
ਇਹਨੂੰ ਪਹਿਲਾਂ ਡਾਕਟਰ ਦੇਖ ਲਏ, ਦੂਜਾ ਬੈਠਾ ਇੰਤਜ਼ਾਰ ਕਰਦਾ ਰਹੇ।
ਪਰ ਫਿਰ ਸਵਾਲ ਇਹ ਹੈ ਕਿ ਐਮਰਜੈਂਸੀ ਦੇ ਵਿੱਚ ਤਾਂ ਇੰਤਜ਼ਾਰ ਕਰਕੇ ਤੁਹਾਨੂੰ ਵੀ ਡਾਕਟਰ ਦੇਖ ਲੈਂਦਾ। ਇਸ ਕੇਸ ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਸਿਹਤਯਾਬ ਕਿਊਬੈਕਰਸ ਨੇ ਜਾਂ ਜਿਹਨਾਂ ਨੂੰ ਕੋਈ ਬਹੁਤ ਮਾਈਨਰ ਕੋਈ ਹੈਲਥ ਪ੍ਰੋਬਲਮ ਹੈ ਉਹਨਾਂ ਨੂੰ ਕਹਿੰਦੇ ਫੈਮਿਲੀ ਡਾਕਟਰ ਨਹੀਂ ਹੋਏਗਾ, ਫਿਰ ਉਹ ਕਿੱਥੇ ਜਾਣਗੇ? ਉਹਨਾਂ ਨੂੰ ਵੀ ਹੈਲਥ ਕੇਅਰ ਦੀ ਲੋੜ ਪੈ ਸਕਦੀ, ਕਿਸੇ ਸੱਟ ਲੱਗ ਸਕਦੀ ਆ, ਉਹ ਕਿੱਥੇ ਜਾਵੇ? ਫਿਰ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਕਿਊਬੈਕ ਦੇ ਵਿੱਚ ਐਗਜ਼ਿਸਟਿੰਗ ਸਿਸਟਮ ਹੈਗਾ, ਉਹਨੂੰ ਗੈਪ ਕਹਿੰਦੇ ਨੇ, GAP, ਉਹ ਵੀ ਫ੍ਰੈਂਚ ਨਾਮ ਆ, ਉਹਦਾ ਮੈਨੂੰ ਲੈਣਾ ਹੀ ਨਹੀਂ ਆਉਂਦਾ। ਸੋ GAP ਸਿਸਟਮ ਹੈ ਬੇਸਿਕਲੀ, ਹੈ ਕਿ ਉਹਦੇ ਬਾਰੇ ਮੈਂ ਪੜ੍ਹਿਆ, ਕਹਿੰਦੇ ਕਿ ਜਿਹੜੇ ਕੋਈ ਜਿਵੇਂ ਆਪਣੇ ਨਹੀਂ ਇੱਥੇ ਹੈਗਾ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰ ਨੇ, ਵਾਕ ਇਨ ਕਲੀਨਿਕਸ ਨੇ, ਜਿਹਨਾਂ ਦੇ ਕੋਲ ਫੈਮਿਲੀ ਡਾਕਟਰ ਦੀ ਐਕਸੈਸ ਨਹੀਂ, ਉਹ ਇਸ ਸਿਸਟਮ ਦੇ ਥਰੂ ਉਹਨਾਂ ਰਾਊਟ ਕਰ ਦਿੱਤਾ ਜਾਂਦਾ ਕਿ ਤੁਹਾਨੂੰ ਕਿਸੇ ਡਾਕਟਰ ਨਾਲ ਅਸੀਂ ਆਰਜ਼ੀ ਤੌਰ ਤੇ ਕਨੈਕਟ ਕਰ ਦਿੰਦੇ ਹਾਂ। ਸੋ ਇਹ ਕਹਿ ਰਹੇ ਨੇ ਕਿ ਜਿਹੜਾ ਇਹ ਸਿਸਟਮ ਹੈ ਗੈਪ ਸਿਸਟਮ ਕਿਊਬੈਕ ਦਾ, ਉਹਨੂੰ ਕਹਿੰਦੇ ਹੋਰ ਅਸੀਂ ਡਾਇਵਰਸੀਫਾਈ ਕਰਾਂਗੇ, ਹੋਰ ਉਹਨੂੰ ਐਕਸਪੈਂਡ ਕਰਾਂਗੇ। ਜ਼ਿਆਦਾਤਰ ਕਿਊਬੈਕਰਸ ਇਸ ਤਰ੍ਹਾਂ ਵਾਕ ਇਨ ਕਲੀਨਿਕਸ ਵਿੱਚ ਜਾਣ, ਜਿਹੜੇ ਕੋਈ 5 ਲੱਖ ਜਾਂ ਉਸ ਤੋਂ ਜ਼ਿਆਦਾ ਹੋਣਗੇ ਓਵਰਆਲ, ਜਿਹੜੇ ਕਿਊਬੈਕਰਸ ਜਿਹੜੇ ਸੀਰੀਅਸਲੀ ਬਿਮਾਰ ਨੇ ਜਾਂ ਕ੍ਰੋਨਿਕਲੀ ਬਿਮਾਰ ਨੇ, ਉਹਨਾਂ ਨੂੰ ਹੀ ਫੈਮਿਲੀ ਡਾਕਟਰ ਪ੍ਰਦਾਨ ਕੀਤਾ,
ਉਹਨਾਂ ਨੂੰ ਇੱਕ ਪੱਕੇ ਡਾਕਟਰ ਨਾਲ ਅਟੈਚ ਕਰ ਦਿੱਤਾ ਜਾਵੇ ਜਿਹੜਾ ਰੈਗੂਲਰਲੀ, ਹਾਂ, ਉਹਨਾਂ ਨੂੰ ਫਾਲੋ ਅਪ ਕਰਦਾ ਰਹੇ। ਤੇ ਜੇ ਕੋਈ ਇਸ ਵੇਲੇ ਵਿਅਕਤੀ ਸਿਹਤਯਾਬ ਆ ਤੇ ਜੇ ਉਹ ਅੱਗੇ ਚੱਲ ਕੇ ਉਹ ਬਿਮਾਰ ਹੋ ਜਾਂਦਾ ਖੁਦਾ ਨਾ ਖਾਸਤਾ, ਤੇ ਉਹਨਾਂ ਨੂੰ ਰੈਗੂਲਰ ਫਾਲੋ ਅਪ ਦੀ ਲੋੜ ਪੈਂਦੀ ਆ, ਉਸ ਪੁਆਇੰਟ ਤੇ ਫਿਰ ਉਹਨਾਂ ਨੂੰ ਵੀ ਕਿਸੇ ਫੈਮਿਲੀ ਡਾਕਟਰ ਨਾਲ ਉਦੋਂ ਅਟੈਚ ਕੀਤਾ ਜਾਏਗਾ, ਨਾਟ ਔਨ ਐਨ ਆਨਗੋਇੰਗ ਬੇਸਿਸ।
ਬਿਲਕੁਲ। ਸੋ ਵਿਜੇ ਜੀ, ਆਪਾਂ ਇੱਥੇ BC ਦੇ ਵਿੱਚ ਵੀ ਇੱਕ ਦੋ ਵਾਰ ਗੱਲ ਕੀਤੀ ਹੈ ਕਿ ਜੇ ਅਸੀਂ, ਕਿਉਂਕਿ ਦੇਖੋ ਹੈਲਥ ਕੇਅਰ ਸਿਸਟਮ ਡਜ਼ ਨੀਡ ਅ ਰੈਡੀਕਲ ਚੇਂਜ, ਸਮਥਿੰਗ ਹੈਜ਼ ਟੂ ਗਿਵ, ਹਨਾ, ਕਿ ਇੱਥੇ ਜੋ ਐਗਜ਼ਿਸਟਿੰਗ ਸਿਸਟਮ ਹੈ ਇਟਸ ਕਲੀਅਰਲੀ ਨਾਟ ਵਰਕਿੰਗ। ਸੋ ਕੀ ਕੀਤਾ ਜਾਵੇ? ਇੱਕ ਸੁਝਾਅ ਇਹ ਵੀ ਜਿਹੜਾ ਕਾਫੀ ਫਲੋਟ ਹੁੰਦਾ ਕਿ ਜਿਹੜਾ ਫੈਮਿਲੀ ਡਾਕਟਰ ਸਿਸਟਮ ਹੈ ਜੇ ਉਹਨੂੰ ਖਤਮ ਕਰ ਦਿੱਤਾ ਜਾਵੇ, ਜਿਹੜੇ ਅਰਜੈਂਟ ਐਂਡ ਪ੍ਰਾਇਮਰੀ ਕੇਅਰ ਸੈਂਟਰਸ ਨੇ ਇਹਨਾਂ ਨੂੰ ਹੋਰ ਐਕਸਪੈਂਡ ਕਰਕੇ ਇਹਨਾਂ ਨੂੰ
ਕਮਿਊਨਿਟੀ ਸੈਂਟਰ ਜਿਵੇਂ ਗ੍ਰੀਨ ਪਾਰਟੀ ਨੇ,
ਗ੍ਰੀਨ ਪਾਰਟੀ ਵਾਲਿਆਂ ਨੇ
BC ਦੇ ਵਿੱਚ ਚੋਣ ਚਵਾਲਾ
ਫੈਮਿਲੀ ਡਾਕਟਰ ਸਿਸਟਮ ਬਿਲਕੁਲ ਹੀ ਖਤਮ ਕਰ ਦਿੱਤਾ ਜਾਵੇ, ਉਹਦੇ ਨਾਲ ਜਿਹੜੇ ਡਾਕਟਰਸ ਹੈਗੇ ਨੇ ਇਹਨਾਂ ਨੂੰ ਕਲੀਨਿਕਸ ਦੇ ਵਿੱਚ ਬਿਠਾ ਦਿੱਤਾ ਜਾਵੇ, ਵਾਕ ਇਨ ਹੋਵੇ ਕਿ ਤੁਸੀਂ 15-20 ਮਿੰਟ ਵੇਟ ਕਰੋ, ਤੁਹਾਨੂੰ ਡਾਕਟਰ ਮਿਲ ਜਾਏਗਾ। ਤੇ ਸੋ ਇਸ ਤਰ੍ਹਾਂ ਸਿਸਟਮ ਐਡਰੈਸ ਕੀਤਾ ਜਾ ਸਕਦਾ। ਕਿਊਬੈਕ ਵਾਲੇ ਹੁਣ ਇੱਕ ਤਰ੍ਹਾਂ ਨਾਲ ਇਹੀ ਸਿਸਟਮ ਅਡਾਪਟ ਕਰਨ ਦੀ ਗੱਲ ਕਰ ਰਹੇ ਨੇ, ਤੇ ਇਹ ਹਾਈਬ੍ਰਿਡ ਆ, ਜਿਹੜੇ ਕੋਈ ਬਹੁਤ ਜ਼ਿਆਦਾ ਸੀਰੀਅਸਲੀ ਬਿਮਾਰ ਨੇ ਉਹਨਾਂ ਨੂੰ ਦੇ ਦਿਓ ਫੈਮਿਲੀ ਡਾਕਟਰ, ਪਰ ਜ਼ਿਆਦਾਤਰ ਕਿਊਬੈਕਰਸ ਵਾਕਿੰਗ ਕਲੀਨਿਕਸ ਦੇ ਵਿੱਚ ਜਾਣ। ਹੁਣ ਇਹ ਜਿਹੜਾ ਸਿਸਟਮ ਹੈ, ਇਹ ਕਹਿੰਦੇ ਵੀ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹਦੇ ਤੇ ਬਹੁਤ ਸੀਰੀਅਸ ਡਿਸਕਸ਼ਨਸ ਕਰ ਰਹੇ ਹਾਂ, ਸਰਕਾਰ ਨੂੰ ਲੱਗਦਾ ਵੀ ਪਸੰਦ ਆ ਗਿਆ ਇਹ ਸਿਸਟਮ। ਹੁੰਦਾ ਲਾਗੂ ਕੁਬੈਕ ਦੇ ਵਿੱਚ ਤਾਂ ਕੀ ਫਿਰ ਇੱਕ
ਬਲੂਪ੍ਰਿੰਟ ਬਣ ਜਾਣਾ ਬਾਕੀ
ਸੂਬਿਆਂ ਵਿੱਚ ਵੀ ਹੋ ਸਕਦਾ ਰੈਪਲੀਕੇਟ ਦੇਖਣ ਵਾਲੀ ਗੱਲ ਹੋਏਗੀ।
ਕੁਬੈਕ ਵਾਲੇ ਤਾਂ ਕਹਿੰਦੇ ਵੀ ਬੱਚਿਆਂ ਨੂੰ ਸਕੂਲ ਤਮੀਜ਼ ਵੀ ਸਿਖਾਉਣੀ ਆ, ਉਹ ਚੀਜ਼ ਵੀ ਰੈਪਲੀਕੇਟ ਹੋਣੀ ਜ਼ਰੂਰੀ ਹੈ।
ਕੁਬੈਕ ਵਾਲੇ ਕਈ ਗੱਲਾਂ ਕਰਦੇ ਨੇ, ਉਹਨਾਂ ਦੀ ਕਈ ਗੱਲਾਂ ਬੜੀਆਂ ਅਤਰੰਗੀ ਹੁੰਦੀਆਂ ਨੇ, ਕਈ ਗੱਲਾਂ ਬੜੀਆਂ ਸਿਆਣੀਆਂ ਵੀ ਹੁੰਦੀਆਂ ਨੇ, ਤੇ ਇਹ ਹੁਣ ਪਤਾ ਨਹੀਂ ਇਹ ਜਿਹੜੀ ਆਹ ਵਾਲਾ ਸੁਝਾਅ ਹੈ ਇਹ ਕਿਹੜੀ ਕੈਟਾਗਰੀ ਦਾ, ਇਹ ਪਤਾ ਨਹੀਂ। ਚਲੋ ਉਹਨਾਂ ਦੀ ਗਲਤੀ ਤੋਂ ਜਾਂ ਉਹਨਾਂ ਦੇ ਤਜਰਬੇ ਤੋਂ ਆਪਾਂ ਸਿੱਖਾਂਗੇ।
ਬਾਕੀ ਕੁਬੈਕ ਦੇ ਵਿੱਚ ਵਾਸੂ ਜੀ ਡੇਅਰੀ ਦਾ ਕੰਮ ਬਹੁਤ ਆ ਤੇ ਦੁੱਧ ਬੜਾ ਸਵਾਦ ਆ ਉੱਥੇ।
ਅੱਛਾ,
ਬਾਕੀ ਤੁਹਾਨੂੰ ਫ੍ਰੈਂਚ ਸਿਖਾਉਣ ਦੇ ਵਾਸਤੇ ਵੀਰੇ ਰੋਬੋਟ ਫਿਰ ਤੁਹਾਨੂੰ ਉਹਦੇ ਵਾਸਤੇ ਲੈ ਦੇਣਾ, ਸਿਖਾਉਣ ਨਹੀਂ ਫ੍ਰੈਂਚ ਉਹ ਸਿੱਖੇ, ਉਹ ਤੁਹਾਨੂੰ ਫ੍ਰੈਂਚ ਸਾਰਾ ਫ੍ਰੈਂਚ ਦੇ ਵਰਡ ਪੜ੍ਹ ਪੁੜ ਕੇ ਤੁਹਾਨੂੰ ਦੱਸ ਦੇਵੇ, ਬਾਕੀ ਪੜ੍ਹਾਈ ਤੁਸੀਂ ਆਪ ਰੋਬੋਟ ਤੋਂ ਵਧੀਆ ਕਰ ਲੈਂਦੇ ਹੋ।
ਉਹਨੂੰ ਆਪਾਂ ਨਾਲ ਬਾਲਿਆ ਕਰਨਾ ਇੱਥੇ ਮਾਈਕ ਤੇ, ਕਹਿੰਦਾ ਫ੍ਰੈਂਚ ਵਾਲੇ ਬੜਾ ਰੋਬੋਟ ਬੋਲੂਗਾ,
ਰੋਬੋਟ ਬੋਲੂਗਾ ਬੋਂਜੋਂ ਰੋਬੋਟ ਸਿੱਖਦਾ ਅਜੇ।
ਇਹ ਵੀ ਵਧੀਆ, ਉਹ ਕਹਿੰਦਾ ਰੋਬੋਟ ਅਜੇ ਸਿੱਖਦਾ, ਉੱਤੇ ਪਾ ਦੋ,
ਹਾਂ ਉੱਤੇ ਪਾ ਦੋ।
ਜੇ ਇਹ ਚੀਜ਼ ਵਿੱਚ ਹੋਈ ਵੀ ਮਾਈਕ ਤੇ ਜਿਹੜੇ ਕਿਹਾ ਸੁਣਿਆ ਸਭ ਮਾਫ, ਵੀ ਰੋਬੋਟ ਦੇ ਸਿਰ ਤੇ ਗਲਤੀ ਜੇ ਮੜੀ ਜਾ ਸਕਦੀ ਹੈ
ਤਾਂ
ਲੈਣਾ ਮੈਂ 30 ਦਾ ਕੀ, ਮੈਂ 60,000।
ਵਾਸੂ ਜੀ ਸਮਾਂ ਦੇਣ ਲਈ, ਵੈਸੇ ਦੇਖੋ ਸਿਆਸਤਦਾਨਾਂ ਨੂੰ ਕਿੰਨਾ ਸੌਖਾ ਹੋ ਜਾਣਾ, ਮੈਂ ਕਹਿਣਾ ਵੀ ਡੋਰ ਨੋਕਿੰਗ ਰੋਬੋਟ ਕਰਕੇ ਆਊਗਾ, ਰੋਬੋਟ ਦੇ ਵਿੱਚ ਫੋਨ ਕਨੈਕਟ ਕੀਤਾ ਹੋਇਆ
ਤੇ ਸਿਆਸਤਦਾਨ ਆਪਣੀਆਂ ਗਲਤੀਆਂ ਨਾਲ ਰੋਬੋਟ ਦੇ
ਉਹਦੇ ਸਿਰ ਨਾ ਮਰਦੇ,
ਕੰਮ ਖਰਾਬ ਹੋ
ਜਾਣਾ। ਹਾਂ, ਤੁਰਿਆ ਜਾਂਦਾ ਰੋਬੋਟ ਆ, ਉਹਦੇ ਵਿੱਚੋਂ ਤੁਸੀਂ ਗੱਲਾਂ ਕਰ ਰਹੇ ਹੋ ਤਾਂ ਜਿਹੜਾ ਵੀ ਕੋਈ ਕੈਂਡੀਡੇਟ ਆਪਣੇ ਘਰ ਬੈਠਾ ਆਵਾਜ਼ ਉਹਦੀ ਆ ਰਹੀ ਆ, ਉਹਦੀ ਚਿਹਰੇ ਦੇ ਵਿੱਚ ਫੋਟੋ ਉਹਦੀ ਆ ਗਈ। ਟੈਕਨੋਲੋਜੀ ਪਤਾ ਨਹੀਂ ਵਸ ਜੀ ਕਿੱਥੇ ਕਿੱਥੇ ਜਾਣੀ ਆ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ,
ਥੈਂਕ ਯੂ ਵਿਜੇ ਜੀ, ਹੈਵ ਅ ਵੈਰੀ ਨਾਈਸ ਵੀਕਐਂਡ,
ਹੈਵ ਅ ਵੈਰੀ ਨਾਈਸ ਲੌਂਗ ਵੀਕਐਂਡ, ਤੇ ਵਸ ਜੀ ਥੈਂਕਸਗਿਵਿੰਗ ਡੇ ਆ ਤੁਹਾਡਾ, ਸਦਾ ਹੀ ਬਹੁਤ 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 ਧੰਨਵਾਦ।
ਲਾਈਕਵਾਈਜ਼ ਵਿਜੇ ਜੀ, ਹੈਪੀ ਥੈਂਕਸਗਿਵਿੰਗ ਟੂ ਯੂ ਐਂਡ ਯੋਰ ਫੈਮਿਲੀ ਐਜ਼ ਵੈਲ,
ਥੈਂਕ ਯੂ, ਬਹੁਤ ਬਹੁਤ ਧੰਨਵਾਦ ਵੀਰੇ।